ਦੇ ਵਿੱਚ ਹਰ ਰੋਜ਼ ਸਤਿਗੁਰੂ ਮਹਾਰਾਜ ਸਾਰਿਆਂ 'ਤੇ ਬਖਸ਼ਿਸ਼ ਕਰਦੇ ਨੇ, ਕਿਰਪਾ ਕਰ ਰਹੇ ਨੇ ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ। ਆਸਾ ਮਹੱਲਾ ਪਹਿਲਾ, ਆਸਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ। ਗੁਰੂ ਨਾਨਕ ਦੇਵ ਜੀ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਹੈ ਮਹਾਰਾਜ ਇਹ ਸੰਸਾਰ ਸਰੋਵਰ ਵਿੱਚ ਡੁੱਬਦੇ ਕੌਣ ਨੇ ਅਤੇ ਤਰਦੇ ਕੌਣ ਹਨ? ਤਾਂ ਮਹਾਰਾਜ ਜੀ ਨੇ ਫਿਰ ਉੱਤਰ ਬਖਸ਼ਿਸ਼ ਕੀਤਾ, ਤਿਤ ਸਰਵਰੜੈ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀ ਆ। ਤਿਤ ਤੋਂ ਭਾਵ ਹੈ ਤਿਸ, ਸਰਵਰ ੜੈ ਤੋਂ ਸਰਵਰ ਨਾਮ ਸਰੋਵਰ ਦਾ ਹੈ, ਤਿਤ ਸਰਵਰੜੈ। ਇਸ ਸੰਸਾਰ ਸਰੋਵਰ ਵਿੱਚ ਜਿਨ੍ਹਾਂ ਦਾ ਨਿਵਾਸ ਹੋਇਆ ਹੈ, ਭਈ ਲੇ ਨਿਵਾਸਾ, ਜਿਨ੍ਹਾਂ ਦਾ ਵੀ ਇਹ ਸੰਸਾਰ ਵਿੱਚ ਨਿਵਾਸ ਹੋਇਆ, ਸੰਸਾਰ ਇੱਕ ਸਰੋਵਰ ਦੀ ਨਿਆਈ ਹੈ, ਇਹਨਾਂ ਨੇ ਪਾਣੀ ਵਾਂਗ ਜੋ ਸ਼ੀਤਲ ਪਦਾਰਥ ਸਨ, ਪਾਣੀ ਪਾਵਕ ਤਿਨਹਿ ਕੀ ਆ, ਉਹਨਾਂ ਨੇ ਪਾਵਕ ਤੋਂ ਭਾਵ ਅੱਗ ਵਾਂਗੂ ਸਾੜਨ ਵਾਲੇ ਕਰ ਦਿੱਤੇ, ਭਾਵ ਭੈੜੀ ਜਗ੍ਹਾ ਪਰ ਲਗਾ ਕੇ ਦੁੱਖਦਾਈ ਬਣਾ ਦਿੱਤੇ। ਫਿਰ ਬੇਨਤੀ ਕੀਤੀ, ਇਸ ਸੰਸਾਰ ਸਰੋਵਰ ਨੂੰ ਕਿਸ ਨੇ ਬਣਾਇਆ ਹੈ ਅਤੇ ਕਿਸ ਦੁਆਰਾ ਬਣਾਇਆ ਹੈ? ਫਿਰ ਇਸ ਦੇ ਵਿੱਚ ਪੈਦਾ ਕੀ ਕੀਤਾ? ਮਹਾਰਾਜ ਉੱਤਰ ਦਿੰਦੇ ਨੇ ਅੱਗੇ, ਕਹਿੰਦੇ ਤਿਨਹਿ ਕੀ ਆ, ਇਸ ਪਰਮੇਸ਼ਰ ਨੇ ਆਪ ਹੀ ਇਸ ਸੰਸਾਰ ਸਰੋਵਰ ਨੂੰ ਬਣਾਉਣਾ ਕੀਤਾ। ਔਰ ਦੂਸਰੇ ਪ੍ਰਸ਼ਨ ਦਾ ਉੱਤਰ ਕਹਿੰਦੇ ਨੇ, ਪਾਣੀ ਪਾਵਕ ਆਦਿਕ ਤੱਤਾਂ ਦੁਆਰਾ ਇਸ ਸੰਸਾਰ ਨੂੰ ਬਣਾਉਣਾ ਕੀਤਾ ਵਾਹਿਗੁਰੂ ਨੇ। ਪਾਣੀ ਅਤੇ ਪਾਵਕ ਨਾਮ ਅੱਗ ਦਾ ਹੈ। ਇਸ ਤਰ੍ਹਾਂ ਤੀਜਾ ਪ੍ਰਸ਼ਨ ਸੀ, ਇਸ ਦੇ ਵਿੱਚ ਪੈਦਾ ਕੀ ਕੀਤਾ ਹੈ? ਤਾਂ ਮਹਾਰਾਜ ਉੱਤਰ ਦਿੰਦੇ ਨੇ, ਇਸ ਦੇ ਵਿੱਚ ਪਦਾਰਥਾਂ ਰੂਪ ਪਾਣੀ ਅਤੇ ਤ੍ਰਿਸ਼ਨਾ ਰੂਪ ਬੜਵਾ ਨਲ ਅਗਨੀ ਪੈਦਾ ਕੀਤੀ। ਸੰਸਾਰ ਦੇ ਵਿੱਚ ਪਦਾਰਥਾਂ ਦਾ ਪਾਣੀ ਹੈ ਅਤੇ ਤ੍ਰਿਸ਼ਨਾ ਦੀ ਅੱਗ ਹੈ। ਇਸ ਤਰ੍ਹਾਂ ਜਿਵੇਂ ਸਮੁੰਦਰ ਦੇ ਵਿੱਚ ਅੱਗ ਲੱਗ ਜਾਂਦੀ ਹੈ, ਇਸੇ ਤਰ੍ਹਾਂ ਹੀ ਸੰਸਾਰ ਵਿੱਚ ਅੱਗ ਲੱਗੀ ਹੋਈ ਹੈ ਜੀਵਨ। ਪਦਾਰਥਾਂ ਦੇ ਪਾਣੀ ਵਿੱਚ ਵੀ ਅੱਗ ਹੈ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉਠੀ ਅਧਕਾਏ। ਜਲ ਦੀ ਪਿਆਸ ਜਾਂਦੀ ਨਹੀਂ, ਭਾਵ ਪਦਾਰਥਾਂ ਦੀ ਪਿਆਸ ਜਾਂਦੀ ਨਹੀਂ। ਪਦਾਰਥਾਂ ਵਿੱਚ ਰਹਿੰਦਿਆਂ ਹੋਇਆਂ ਵੀ ਪਦਾਰਥਾਂ ਦੀ ਅੱਗ ਲੱਗੀ ਹੋਈ ਹੈ ਤ੍ਰਿਸ਼ਨਾ। ਪਾਣੀ ਵਿੱਚ ਰਹਿ ਕੇ ਵੀ ਅੱਗ ਲੱਗੇ ਤਾਂ ਉਹਨੂੰ ਕਹਿੰਦੇ ਨੇ ਪਦਾਰਥਾਂ ਵਿੱਚ ਰਹਿ ਕੇ ਵੀ ਪਦਾਰਥਾਂ ਦੀ ਹੋਰ ਹੋੜ ਲੱਗੀ ਹੋਈ ਹੈ, ਹੋਰ ਪ੍ਰਾਪਤੀ ਹੋਵੇ, ਹੋਰ ਮਿਲੇ, ਹੋਰ ਪਦਾਰਥ ਮੈਨੂੰ ਮਿਲ ਜਾਣ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਆ ਕਰਕੇ ਚਰਨਾਂ 'ਚ ਬੇਨਤੀ ਕਰਦੇ ਨੇ ਗੁਰਸਿੱਖ ਜਦੋਂ, ਤਾਂ ਮਹਾਰਾਜ ਉਹਨਾਂ ਨੂੰ ਜਵਾਬ ਦਿੰਦੇ ਨੇ, ਪੰਕ ਜੋ ਮੋਹ ਪਾਗ ਨਹੀਂ ਚੱਲੈ, ਹਮ ਦੇਖਾ ਤਹ ਡੂਬ ਅਲੇ। ਸੰਸਾਰ ਸਰੋਵਰ ਵਿੱਚ ਜੋ ਮੋਹ ਰੂਪੀ ਪੰਕ ਹੈ, ਪੰਕ ਨਾਮ ਚਿੱਕੜ ਦਾ ਹੈ, ਜੋ ਤੋਂ ਭਾਵ ਉਤਪੰਨ ਹੋ ਰਿਹਾ, ਤੋ ਪੰਕ ਨਾਮ ਚਿੱਕੜ ਦਾ ਹੋ ਗਿਆ। ਜਿਹੜਾ ਪਾਣੀ ਤੋਂ ਜੋ ਤੋਂ ਭਾਵ ਪੈਦਾ ਹੋਇਆ ਉਹ ਹੈ ਚਿੱਕੜ। ਪੰਕਜ ਪਾਠ ਜੇ ਇਕੱਠਾ ਆਵੇ ਤਾਂ ਕਮਲ ਦੇ ਫੁੱਲ ਦਾ ਵਾਚਕ ਹੈ, ਕਿਉਂਕਿ ਕਮਲ ਦਾ ਫੁੱਲ ਵੀ ਪਾਣੀ ਵਿੱਚੋਂ ਹੀ ਪੈਦਾ ਹੁੰਦਾ, ਤਾਂ ਚਿੱਕੜ ਵੀ ਪਾਣੀ 'ਚੋਂ ਹੀ ਬਣਦਾ। ਇਸ ਕਰਕੇ ਬਚਨ ਕਰਦੇ ਨੇ, ਪੰਕ ਜੋ ਮੋਹ ਪਗ ਨਹੀਂ ਚੱਲ ਹੈ, ਜਿਨ੍ਹਾਂ ਦਾ ਸੰਸਾਰ ਸਰੋਵਰ ਦੇ ਮੋਹ ਰੂਪੀ ਚਿੱਕੜ 'ਚ ਐਸਾ ਪੈਰ ਫਸਿਆ ਹੈ, ਮਨ ਰੂਪੀ ਪੈਰ ਖੁੱਭ ਗਿਆ ਹੈ, ਉਹ ਪਰਮੇਸ਼ਰ ਦੀ ਤਰਫ ਚੱਲਦਾ ਹੀ ਨਹੀਂ। ਹਮ ਦੇਖਾ ਤਹ ਡੂਬ ਅਲੇ, ਸਾਡੇ ਦੇਖਦਿਆਂ ਦੇਖਦਿਆਂ ਉਸ ਚਿੱਕੜ ਦੇ ਵਿੱਚ ਬਹੁਤ ਸਾਰੇ ਹੰਗਤਾ ਵਾਲੇ ਪੁਰਸ਼ ਡੁੱਬ ਰਹੇ ਨੇ, ਔਰ ਡੁੱਬਦੇ ਚਲੇ ਜਾ ਰਹੇ ਨੇ। ਅਸੀਂ ਉਹਨਾਂ ਨੂੰ ਰੋਜ਼ ਦੇਖਦੇ ਹਾਂ, ਉਹ ਚਿੱਕੜ ਦੇ ਵਿੱਚ ਧੱਸਦੇ ਚਲੇ ਜਾ ਰਹੇ ਨੇ, ਉਹਨਾਂ ਦਾ ਇੱਕ ਪੈਰ ਵੀ ਸਤਸੰਗ ਵੱਲ ਨਹੀਂ ਚੱਲਦਾ। ਮਨ ਏਕ ਨਾ ਚੇਤ ਸਮੂੜ ਮਨਾ, ਇਹ ਮੂਰਖ ਮਨ ਤੋਂ ਇੱਕ ਮਨ ਕੌਣ ਹੈ ਸ਼੍ਰੋਮਣੀ ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦਾ, ਕਿਉਂਕਿ ਦੋ ਵਾਰੀ ਅੱਖਰ ਆਇਆ ਮਨ, ਏਕ ਨਾ ਚੇਤਸ, ਫਿਰ ਆਉਂਦਾ ਮੂੜ ਮਨਾ। ਮੂੜ ਮਨਾ ਤੋਂ ਭਾਵ ਹੈ ਮੇਰੇ ਮੂਰਖ ਮਨ, ਅੱਗੇ ਜਿਹੜਾ ਪਹਿਲਾਂ ਸ਼ੁਰੂ ਵਿੱਚ ਮਨ ਲੱਗਿਆ ਉਹਦਾ ਨਾਮ ਮਤਲਬ ਹੈ ਮਨ ਤੋਂ ਭਾਵ ਸ਼੍ਰੋਮਣੀ। ਏਕ ਨਾ ਚੇਤਸ, ਤੂੰ ਇੱਕ ਪਰਮਾਤਮਾ ਨੂੰ ਕਦੇ ਜੋ ਸ਼੍ਰੋਮਣੀ ਆ ਉਹਨੂੰ ਕਦੇ ਯਾਦ ਹੀ ਨਹੀਂ ਕਰਦਾ। ਹਰ ਬਿਸਰਤ ਤੇਰੇ ਗੁਣ ਗਲਿਆ ਰਹਾ, ਹਰੀ ਪਰਮੇਸ਼ਰ ਨੂੰ ਭੁੱਲਣ ਕਰਕੇ ਤੇਰੇ ਜਿੰਨੇ ਸਾਰੇ ਸ਼ੁਭ ਗੁਣ ਸੀ ਇਹ ਸਾਰੇ ਹੀ ਖਤਮ ਹੋ ਗਏ। ਜਿਵੇਂ ਪਾਣੀ ਨਾ ਮਿਲੇ ਖੇਤੀ ਨੂੰ, ਖੇਤੀ ਸਾਰੀ ਹੀ ਖਤਮ ਹੋ ਜਾਂਦੀ ਹੈ, ਇਸੇ ਤਰ੍ਹਾਂ ਜਦੋਂ ਪਾਣੀ ਨਾ ਮਿਲਿਆ ਸ਼ੁਭ ਗੁਣਾਂ ਦਾ, ਨਾਮ ਦਾ ਜਲ ਪ੍ਰਾਪਤ ਨਾ ਹੋਇਆ, ਤਾਂ ਸ਼ੁਭ ਗੁਣ ਰੂਪ ਖੇਤੀ ਜਿਹੜੀ ਹੈ ਇਹ ਸਾਰੀ ਹੀ ਖਤਮ ਹੋ ਜਾਂਦੀ। ਤੇ ਮਹਾਰਾਜ ਅੱਗੇ ਫਰਮਾਉਂਦੇ ਨੇ ਫਿਰ ਅਗਲੇ ਅਰਥ ਵਿੱਚ ਇਸੇ ਪ੍ਰਕਾਰ ਕਹਿੰਦੇ ਨੇ, ਤਿੱਤ ਸਰਵੜਾ ਪਈ ਲੈ ਨਿਵਾਸਾ, ਹੁਣ ਇਹਦੇ ਵਿੱਚੋਂ ਨਿਕਲਣ ਦਾ ਯਤਨ ਵੀ ਦੱਸ ਰਹੇ ਨੇ। ਇਸ ਸਤਸੰਗ ਰੂਪੀ ਸਰੋਵਰ ਵਿੱਚ ਜਿਨ੍ਹਾਂ ਦਾ ਨਿਵਾਸ ਹੋਇਆ, ਪਹਿਲਾਂ ਤਾਂ ਸੰਸਾਰ ਰੂਪੀ ਸਰੋਵਰ ਕਿਹਾ, ਹੁਣ ਮਹਾਰਾਜ ਕਹਿੰਦੇ ਨੇ ਸਤਸੰਗ ਰੂਪ ਸਰੋਵਰ ਵਿੱਚ ਜਿਨ੍ਹਾਂ ਦਾ ਨਿਵਾਸ ਹੋਇਆ ਹੈ, ਪਾਣੀ ਪਾਵਕ ਤਿੰਨਹਿ ਕੀ ਆ, ਉਹਨਾਂ ਨੇ ਪਾਵਕ ਤੋਂ ਭਾਵ ਅੱਗ, ਅੱਗ ਦੇ ਸਮਾਨ ਸਾੜਨ ਵਾਲੇ ਭਾਵ ਮਨ ਨੂੰ ਤਪਾਉਣ ਵਾਲੇ ਜੋ ਪਦਾਰਥ ਸਨ, ਮੈਨੂੰ ਆਹ ਨਹੀਂ ਮਿਲਿਆ, ਮੈਨੂੰ ਉਹ ਚੀਜ਼ ਨਹੀਂ ਮਿਲੀ, ਇਹ ਤਪਾਉਂਦੇ ਨੇ ਮਨ ਨੂੰ, ਉਹ ਪਾਣੀ ਵਾਂਗ ਸ਼ੀਤਲ ਕਰਨ ਵਾਲੇ ਕਰ ਦਿੱਤੇ ਨੇ, ਭਾਵ ਚੰਗੇ ਪਾਸੇ ਲਗਾ ਕੇ ਸੁਖਦਾਇਕ ਬਣਾ ਦਿੱਤੇ ਨੇ। ਤਾਂ ਫਿਰ ਅੱਗੇ ਬੇਨਤੀ ਕੀਤੀ, ਇਸ ਸਤਸੰਗ ਸਰੋਵਰ ਵਿੱਚ ਕੀ ਪੈਦਾ ਕੀਤਾ ਹੈ? ਮਹਾਰਾਜ ਅੱਗੇ ਉੱਤਰ ਬਖਸ਼ਿਸ਼ ਕਰ ਰਹੇ ਨੇ, ਇਸ ਸਤਸੰਗ ਸਰੋਵਰ ਵਿੱਚ ਨਾਮ ਰੂਪ ਪਾਣੀ ਅਤੇ ਸੰਸਾਰ ਦੇ ਅਭਾਵ ਕਰਨ ਲਈ ਬ੍ਰਹਮ ਦ੍ਰਿਸ਼ਟੀ ਰੂਪ ਬੜਬਾ ਅਗਨੀ ਪੈਦਾ ਕੀਤੀ। ਅਭਾਵ ਕਰਨਾ ਕਿਸੇ ਚੀਜ਼ ਦਾ, ਸਮਾਪਤੀ ਕਰਨੀ, ਮਨ ਦੇ ਵਿੱਚ ਇਹ ਜਾਣਨਾ ਕਿ ਸੰਸਾਰ ਇੱਕ ਸੁਪਨਾ ਹੈ, ਸੰਸਾਰ ਨੂੰ ਜਿੱਥੇ ਸੱਚਾ ਸਮਝਿਆ ਉੱਥੇ ਝੂਠਾ ਜਾਣਨ ਲੱਗ ਜਾਣਾ, ਇਸ ਤਰ੍ਹਾਂ ਅਭਾਵ ਕਰ ਦੇਣਾ ਆਪਣੇ ਅੰਦਰੋਂ। ਪੰਕਜ ਮੋਹ ਪਗ ਨਹੀਂ ਚੱਲ ਰਿਹਾ, ਜਿਨ੍ਹਾਂ ਦਾ ਮਨ ਸਤਿਗੁਰਾਂ ਦੇ ਪਗ ਪੰਕਜ ਚਰਨਾ ਕਮਲਾਂ ਦੇ ਮੋਹ ਵਿੱਚ, ਮੋਹ ਤੋਂ ਭਾਵ ਸਥਿਤ ਹੋਇਆ ਮੋਹ ਦੇ ਵਿੱਚ, ਉਹ ਸੰਸਾਰ ਦੀ ਤਰਫ ਨਹੀਂ ਚੱਲ ਰਿਹਾ। ਮੋਹ ਦੀ ਵਰਤੋਂ ਤਦੋਂ ਇੱਥੇ ਕਰ ਲੈਂਦੇ ਹਾਂ ਜਿਵੇਂ ਮਹਾਰਾਜ ਨੇ ਬਚਨ ਕੀਤਾ ਹੈ, ਇਹ ਲਾਲਚ ਹੋਂ ਗੁਣ ਤੋਂ ਉਚਰੋਂ, ਇਹ ਇੱਥੇ ਲਾਲਚ ਅੱਖਰ ਦੀ ਵਰਤੋਂ ਕਰ ਲਈ। ਇਸੇ ਪ੍ਰਕਾਰ ਅਸੀਂ ਇੱਥੇ ਵਰਤੋਂ ਕਰ ਲੈਂਦੇ ਹਾਂ ਕਿ ਜਿਹੜਾ ਹੈ ਚਰਨਾ ਕਮਲਾਂ ਮੋਹ ਤੋਂ ਭਾਵ ਵਿੱਚ ਸਥਿਤ ਹੋਇਆ ਹੋਇਆ ਮਨ, ਜੇ ਸਤਿਗੁਰਾਂ ਦੇ ਚਰਨਾਂ 'ਚ ਮਨ ਲੱਗ ਜਾਵੇ ਤਾਂ ਉਹ ਫਿਰ ਸੰਸਾਰ ਵੱਲ ਨਹੀਂ ਚੱਲਦਾ। ਹਮ ਦੇਖਾ ਤਹ ਡੂਬੀ ਅਲੇ, ਅਸਾਂ ਨੇ ਤਿੰਨਾਂ ਨੂੰ ਸਤਸੰਗ ਰੂਪ ਸਰੋਵਰ ਦੇ ਨਾਮ ਜਲ ਵਿੱਚ ਟੁੱਬੀਆਂ ਲਾਉਂਦਿਆਂ ਦੇਖਿਆ, ਬ੍ਰਹਮ ਰੂਪ ਸਮੁੰਦਰ ਵਿੱਚ ਡੂਬੀ ਵਾਲੇ ਤੋਂ ਭਾਵ ਟੁੱਬਕੀਆਂ ਲਗਾਉਂਦਿਆਂ ਅਸੀਂ ਆਪ ਦੇਖਿਆ ਉਹਨਾਂ ਨੂੰ। ਨਾਮ ਸਰੋਵਰ ਦੇ ਵਿੱਚ ਭਿੱਜੇ ਰਹਿੰਦੇ ਨੇ ਹਮੇਸ਼ਾ, ਮਨ ਏਕ ਨਾ ਚੇਤਸ ਮੂੜ ਮਨਾ, ਉਹ ਮਨ ਵਿੱਚ ਇੱਕ ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦਾ ਜਿਹੜੇ ਮਨਮੁੱਖ ਨੇ। ਪਰ ਇੱਧਰ ਕੀ ਹੈ, ਬ੍ਰਹਮ ਗਿਆਨੀ ਉਹ ਮਨ ਵਿੱਚ ਇੱਕ ਪਰਮਾਤਮਾ ਨੂੰ ਚੇਤਦੇ ਨੇ, ਮੂੜਤਾ ਦੇ ਸਹਿਤ ਮਨਾ ਮਨੌਤ ਨੂੰ ਨਹੀਂ ਧਾਰਦੇ, ਭਾਵ ਮਨਮਤ ਨੂੰ ਤਿਆਗ ਕੇ ਗੁਰਮਤ ਅਨੁਸਾਰ ਚੱਲਦੇ ਨੇ। ਹਰ ਬਿਸਰਤ ਤੇਰੇ ਗੁਣ ਗਲਿਆ ਰਹਾ, ਤੋ ਬਿਸਵ ਤੋਂ ਭਾਵ ਜਿਹੜਾ ਸੰਸਾਰ ਨੂੰ ਹਰੀ ਰੂਪ ਜਾਣ ਕੇ ਰਤ ਤੋਂ ਭਾਵ ਪ੍ਰੀਤੀ ਕਰਦੇ ਨੇ, ਔਰ ਤੇਰ ਤੇ ਮੇਰ ਦੇ ਸਾਰੇ ਜਿਹੜੇ ਉਹਨਾਂ ਦੇ ਸੀ ਔਗਣ ਉਹ ਦੂਰ ਹੋ ਗਏ, ਗਲ ਗਏ ਸਾਰੇ। ਫਿਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸੰਸਾਰ ਸਾਗਰ ਤੋਂ ਤਰਨ ਦਾ ਕੋਈ ਸੌਖਾ ਤਰੀਕਾ ਦੱਸੋ। ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਸਾਰੇ ਪਰਮਾਤਮਾ ਅੱਗੇ ਇਸ ਤਰ੍ਹਾਂ ਬੇਨਤੀਆਂ ਕਰਿਆ ਕਰੋ, ਨਾ ਹਾਂ ਜਤੀ ਸਤੀ ਨਹੀਂ ਪੜਿਆ। ਮਹਾਰਾਜ ਜੀ, ਨਾ ਮੈਂ ਜਤੀ ਹਾਂ, ਨਾ ਮੈਂ ਸਤਵਾਦੀ ਸਤੀ ਹਾਂ, ਨਾ ਮੈਂ ਕੋਈ ਪੜ੍ਹਿਆ ਹਾਂ, ਵਿਦਵਾਨ ਹਾਂ, ਕੁਛ ਵੀ ਨਹੀਂ ਹਾਂ। ਮੂਰਖ ਮੁਗਧਾ ਜਨਮ ਭਇਆ, ਮੈਂ ਮੂਰਖ ਦਾ ਮਨੁੱਖਾ ਜਨਮ ਅਣਜਾਣ ਪੁਣੇ ਚ ਮੁਗਧਾ, ਮੁਗਧਾ ਤੋਂ ਭਾਵ ਵਿਅਰਥੀ ਅਰਥਾਤ ਨਿਸਫਲ ਬਤੀਤ ਹੋ ਰਿਹਾ ਮੇਰਾ ਜਨਮ। ਪ੍ਰਣਵਤ ਨਾਨਕ ਤਿਨਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਮਾਂ ਮਹਾਰਾਜ ਸੱਚੇ ਪਾਤਸ਼ਾਹ ਫਿਰ ਫਰਮਾਉਂਦੇ ਨੇ, ਪ੍ਰਣਵਤ ਤੋਂ ਭਾਵ ਉਚਾਰਦੇ ਨੇ, ਮੈਂ ਉਹਨਾਂ ਗੁਰਮੁਖਾਂ ਦੀ ਸ਼ਰਨ ਹਾਂ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਨਹੀਂ ਭੁੱਲੇ। ਉਹਨਾਂ ਗੁਰਮੁਖਾਂ ਦੇ ਚਰਨ ਸ਼ਰਨ ਚਲੇ ਜਾਈਏ ਜਿਨ੍ਹਾਂ ਨੂੰ ਤੁਸੀਂ ਭੁੱਲਦੇ ਨਹੀਂ ਹੋ, ਅਸੀਂ ਉਹਨਾਂ ਦੇ ਚਰਨ ਸ਼ਰਨ ਹਮੇਸ਼ਾ ਪਏ ਰਹਿੰਦੇ ਹਾਂ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇਹੋਰੀਆ। ਹੁਣ ਬਚਨ ਕਰਦੇ ਨੇ ਕਿ ਭਈ ਪ੍ਰਾਪਤ ਮੰਮੇ ਕੰਨਾ ਮਾਨੁਖ, ਫਿਰ ਅੱਗੇ ਹਾਹੇ ਨੂੰ ਔਂਕੜਾ ਦੱਦੇ ਲਾਂ ਦੇਹੋਰੀਆ। ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਪੁਰਸ਼ਾ, ਇਹ ਜਿਹੜੀ ਮਨੁੱਖ ਦੇਹੋਰੀ ਮਨੁੱਖਾ ਦੇਹ ਤੈਨੂੰ ਮਿਲੀ ਹੈ, ਸੋ ਇਹ ਬਜ਼ੁਰਗਾਂ ਦੇ ਦੇਹੋਰੀਆ ਦੇਹਰੇ ਵਾਂਗ ਹੈ। ਜਿਵੇਂ ਦੇਹਰਾ ਪੂਜਨੀਕ ਹੁੰਦਾ, ਤਿਵੇਂ ਇਹ ਮਨੁੱਖਾ ਦੇ ਸਭ ਜੂਨੀਆਂ ਵਿੱਚੋਂ ਪੂਜਨੀਕ ਹੈ। ਲੱਖ ਚੌਰਾਸੀ ਜੋਨ ਸਬਾਏ, ਮਾਣਸ ਕਉ ਪ੍ਰਭ ਦੀਨੀ ਦੀ ਵਡਿਆਈ। ਵਾਹਿਗੁਰੂ ਨੇ ਕਿਰਪਾ ਕੀਤੀ ਹੈ ਮਨੁੱਖਾ ਦੇਹੀ ਦੀ ਪ੍ਰਾਪਤੀ। ਇਹ ਵੀ ਬਚਨ ਇੱਕ ਥਾਂ ਕੀਤੇ ਨੇ, ਪ੍ਰਭਾਤੀ ਰਾਗ ਚ ਹਰਿਮੰਦਰ ਇਹੋ ਸਰੀਰ ਹੈ। ਇਹ ਸਰੀਰ ਨੂੰ ਹਰਿਮੰਦਰ ਵੀ ਕਿਹਾ ਕਿ ਹਰੀ ਦਾ ਮੰਦਰ ਬਣਾਇਆ ਪਰਮੇਸ਼ਰ ਨੇ। ਲੱਖ ਚੌਰਾਸੀ ਜੋਨ ਵਿੱਚ ਮਾਨਸ ਜਨਮ ਦੁਲੰਭ ਉਪਾਇਆ। ਤੋ ਇਹ ਮਨੁੱਖਾ ਦੇਹ ਦੇਹਰੇ ਵਾਂਗ ਹੈ, ਜਿਵੇਂ ਦੇਹਰੇ ਵਿੱਚ ਹੱਡੀਆਂ ਤੇ ਸਵਾਹ ਹੁੰਦੀ ਹੈ ਪਰ ਉੱਪਰੋਂ ਬੜਾ ਸੁੰਦਰ ਬਣਾਇਆ ਹੁੰਦਾ, ਤਿਵੇਂ ਇਸ ਦੇਹ ਵਿੱਚ ਵੀ ਹੱਡੀਆਂ ਤੇ ਗੰਦਗੀ ਹੈ ਪਰ ਉੱਪਰੋਂ ਚਮੜੀ ਲਪੇਟ ਕੇ ਬੜਾ ਸੋਹਣਾ ਬਣਾਇਆ ਹੋਇਆ ਹੈ। ਫਿਰ ਦੇਹਰੀਆ ਨਾਮ ਦਹਿਲੀਜ ਦਾ ਹੈ, ਜਿਵੇਂ ਦਹਿਲੀਜ ਉੱਤੇ ਦੀਵਾ ਰੱਖ ਦਈਏ ਤਾਂ ਉਹ ਅੰਦਰ ਵੀ ਪ੍ਰਕਾਸ਼ ਕਰਦਾ ਹੈ ਅਤੇ ਬਾਹਰ ਵੀ ਪ੍ਰਕਾਸ਼ ਕਰਦਾ ਹੈ। ਕਹਿੰਦੇ ਨੇ ਤਿਵੇਂ ਇਹ ਮਨੁੱਖਾਂ ਦੇ ਸੰਸਾਰਕ ਆਨੰਦ ਨੂੰ ਵੀ ਦਿੰਦੀ ਹੈ ਅਤੇ ਪਰਮੇਸ਼ਰ ਦੇ ਆਨੰਦ ਨੂੰ ਵੀ ਦਿੰਦੀ ਹੈ, ਪਰੰਤੂ ਜੀਵ ਨੂੰ ਚਾਹੀਦਾ ਕਿ ਸੰਸਾਰਕ ਆਨੰਦ ਨੂੰ ਛੱਡ ਕੇ ਇਸ ਮਨੁੱਖਾ ਦੇਹ ਦੁਆਰਾ ਵਾਹਿਗੁਰੂ ਦਾ ਆਨੰਦ ਲਵੇ। ਕਿਉਂਕਿ ਜਿਹੜੀ ਮਨੁੱਖਾ ਦੇਹ ਪ੍ਰਾਪਤ ਹੋਈ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਗੋਬਿੰਦ ਪਰਮਾਤਮਾ ਨਾਲ ਮਿਲਣ ਦੀ ਇਹ ਹੁਣ ਤੁਹਾਡੀ ਵਾਰੀ ਹੈ, ਇਹ ਵਾਰੀ ਤੁਹਾਡੀ ਵੀ ਆ ਗਈ ਮਿਲਣ ਦੀ ਵਾਰੀ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਗ ਕਾਲੇ ਦੇਹ ਸੰਜਰੀਆ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾਂ ਨਹੀਂ, ਆਵਰ ਕਾਜ ਤੇਰਾ ਕਿਤੇ ਨਾ ਕਾਮ। ਜਿਨ੍ਹਾਂ ਵਿੱਚ ਤੂੰ ਮਸਤ ਹੋ ਰਿਹਾ, ਜਿੰਨੇ ਕੰਮਾਂ ਧੰਦਿਆਂ ਵਿੱਚ, ਇਹ ਹੋਰ ਕਾਰਜ ਤੇਰੇ ਕਿਸੇ ਕੰਮ ਨਹੀਂ ਆਉਣੇ, ਸਾਰਾ ਕੁਝ ਇੱਥੇ ਹੀ ਛੱਡ ਕੇ ਚਲੇ ਜਾਣਾ। ਜਿੰਨਾ ਵੀ ਧੰਦਿਆਂ ਵਿੱਚ ਜ਼ਿਆਦਾ ਲੰਪਟ ਹੋ ਰਹੇ ਹਾਂ, ਉਨਾ ਹੀ ਬਾਅਦ ਵਿੱਚ ਫਿਰ ਦੁੱਖ ਦੀ ਪ੍ਰਾਪਤੀ ਹੋਵੇਗੀ। ਫਿਰ ਕੀ ਕਰਾਂ ਮਹਾਰਾਜ, ਆਪ ਹੀ ਦੱਸੋ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਾਧ ਸੰਗਤ ਨਾਲ ਮਿਲ ਕੇ ਤੂੰ ਕੇਵਲ ਸਤ ਨਾਮ ਸ੍ਰੀ ਵਾਹਿਗੁਰੂ ਇਹੀ ਭਜਨ ਕਰਿਆ ਕਰੇ, ਤੇਰੇ ਕੰਮ ਆਉਣ ਵਾਲੀ ਚੀਜ਼। ਅਸੀਂ ਤਾਂ ਇੱਥੋਂ ਕੁਛ ਲੈਣਾ ਨਹੀਂ, ਸਾਨੂੰ ਤੇਰੇ ਨਾਲ ਕੋਈ ਐਸਾ ਨਹੀਂ ਹੈ ਕਿ ਸਾਨੂੰ ਕੋਈ ਲਾਲਚ ਹੈ। ਅਸੀਂ ਤੈਨੂੰ ਸਹੀ ਸਹੀ ਇਹ ਦੱਸਿਆ ਕਿ ਭਾਈ ਜੇ ਤੂੰ ਕਰੇ ਨਾ ਤਾਂ ਆਹ ਕੰਮ ਕਰ। ਸਰੰਜਾਮ ਲਾਗ ਭਵਜਲ ਤਰਨ ਕੈ, ਫਿਰ ਭਵਜਲ ਰੂਪ ਸੰਸਾਰ ਤੋਂ ਤਰਨਾ ਜਿਹੜਾ ਹੈ ਇਹਦੇ ਸਰੰਜਾਮ ਤੋਂ ਭਾਵ ਹੁੰਦਾ ਉੱਦਮ। ਇਸ ਦੇ ਉੱਦਮ ਵਿੱਚ ਲੱਗ ਜਾ, ਸੰਸਾਰ ਸਾਗਰ ਤੋਂ ਉੱਦਮ ਕਰ ਲੈ ਤਰਨ ਦਾ, ਸੰਜਾਮ ਤੋਂ ਭਾਵ ਸਮੱਗਰੀ ਜਿਹੜੀ ਹੈ ਉਹਦੇ ਚ ਲੱਗ ਜਾ, ਸ਼ੁਭ ਗੁਣਾਂ ਦੀ ਸਮੱਗਰੀ ਇਕੱਠੀ ਕਰ ਲੈ। ਜਨਮ ਬਿਰਥਾ ਜਾਤ ਰੰਗ ਮਾਇਆ ਕੈ, ਕਿਉਂਕਿ ਜਿਹੜਾ ਮਾਇਆ ਦੇ ਰੰਗ ਪਿਆਰ ਹੈ ਇਹਦੇ ਵਿੱਚ ਤੇਰਾ ਜਨਮ ਵਿਅਰਥਾ ਜਾ ਰਿਹਾ, ਮਾਇਆ ਦੇ ਤਰੰਗਾਂ ਤੋਂ ਭਾਵ ਸੰਕਲਪਾਂ ਵਿੱਚ ਤੇਰਾ ਜਨਮ ਨਿਸਫਲ ਜਾ ਰਿਹਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਵਾਹਿਗੁਰੂ ਦੇ ਚਰਨਾਂ ਚ ਪਾਈ ਇਸ ਤਰ੍ਹਾਂ ਬੇਨਤੀ ਕਰਿਆ ਕਰ, ਜਪ ਤਪ ਸੰਜਮ ਧਰਮ ਨਾ ਕਮਾਇਆ। ਹੇ ਵਾਹਿਗੁਰੂ, ਨਾ ਮੈਂ ਜਪ ਕੀਤਾ ਹੈ, ਨਾ ਤਪ ਕੀਤਾ ਹੈ, ਨਾ ਇੰਦਰੀਆਂ ਦੇ ਦਮਨ ਕਰਨ ਰੂਪ ਸੰਜਮ ਕੀਤਾ ਹੈ, ਔਰ ਨਾ ਹੀ ਮੈਂ ਸਵੈ ਧਰਮ ਨੂੰ ਕਮਾਇਆ। ਸੇਵਾ ਸਾਧਨਾ ਜਾਣਿਆ ਹਰ ਰਾਇਆ, ਰਾਇਆ ਤੋਂ ਭਾਵ ਹੈ ਪ੍ਰਕਾਸ਼ ਰੂਪ ਵਾਹਿਗੁਰੂ ਜੀ, ਨਾ ਹੀ ਮੈਂ ਸੰਤਾਂ ਦੀ ਸੇਵਾ ਕਰਨ ਦਾ ਢੰਗ ਜਾਣਿਆ, ਔਰ ਸੰਤਾਂ ਦੀ ਸੇਵਾ ਕਰਕੇ ਪ੍ਰਕਾਸ਼ ਰੂਪ ਹਰੀ ਰਾਜਾ ਜੋ ਪਰਮੇਸ਼ਰ ਹੈ ਮੈਂ ਆਪ ਜੀ ਨੂੰ ਜਾਣਿਆ ਨਹੀਂ ਜੀ। ਅਥਵਾ ਕਹਿੰਦੇ ਨਾ ਸੰਤਾਂ ਦੀ ਸੇਵਾ ਕੀਤੀ ਹੈ, ਨਾ ਹੀ ਹਰੀ ਪਰਮੇਸ਼ਰ ਜੋ ਪ੍ਰਕਾਸ਼ ਰੂਪ ਆ ਉਹਨੂੰ ਜਾਣਿਆ। ਕਹੋ ਨਾਨਕ ਹਮ ਨੀਚ ਕਰਮਾਂ, ਮਹਾਰਾਜ ਕਥਨ ਕਰਦੇ ਨੇ ਐਸੇ ਕਹੋ, ਇਹ ਮਹਾਰਾਜ ਅਸੀਂ ਨੀਚ ਕਰਮਾਂ ਵਾਲੇ ਹਾਂ, ਮੇਰੇ ਰਾਮ ਇਹ ਨੀਚ ਕਰਮ ਹਮ ਮੇਰੇ ਗੋਬਿੰਦ ਹਮ ਐਸੇ ਅਪਰਾਧੀ। ਬੇਨਤੀਆਂ ਕਰੋ ਮਹਾਰਾਜ, ਅਸੀਂ ਤਾਂ ਬਹੁਤ ਅਪਰਾਧੀ ਹਾਂ। ਸਰਨ ਪਰੇ ਕੇ ਰੱਖ ਸਰਮਾ, ਸ਼ਰਨ ਵਿੱਚ ਆ ਪਏ ਦੀ ਹੁਣ ਲਾਜ ਰੱਖੋ, ਅਸੀਂ ਆਪ ਜੀ ਦੀ ਸ਼ਰਨ ਵਿੱਚ ਆ ਗਏ ਹਾਂ, ਆਪ ਕਿਰਪਾ ਕਰਕੇ ਹੁਣ ਸਾਡੀ ਲਾਜ ਰੱਖੋ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਹਿਲੇ ਸ਼ਬਦ ਇਸ ਥਾਂ ਦੇ ਉੱਤੇ ਸੰਪੂਰਨ ਕੀਤੇ ਨੇ। ਤੋ ਅੱਗੇ ਚੌਪੀ ਸਾਹਿਬ ਦੇ ਪਾਠ ਦੀ ਕਥਾ ਪਹਿਲਾਂ ਹੋ ਚੁੱਕੀ ਹੈ। ਅੱਗੇ ਜਿਹੜੇ ਫਿਰ ਬਾਬਾ ਦੀਪ ਸਿੰਘ ਨੇ ਪੰਜ ਗ੍ਰੰਥੀ ਵਿੱਚ ਦੋਹਰੇ ਲਿਖੇ ਨੇ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦ ਚੋਣਵੇਂ ਲੈ ਕੇ ਮਹਾਰਾਜ ਨੇ ਪਹਿਲੇ ਸ਼ਬਦ ਰਚੇ, ਫਿਰ ਚੌਪੀ ਸਾਹਿਬ ਦਾ ਪਾਠ ਬਖਸ਼ਿਸ਼ ਕੀਤਾ ਮਹਾਰਾਜ ਦਸਵੇਂ ਪਾਤਸ਼ਾਹ ਨੇ, ਫਿਰ ਨਾਲ ਨਾਲ ਮਹਾਰਾਜ ਨੇ ਦਸਮ ਗ੍ਰੰਥ ਵਿੱਚੋਂ ਕੁਛ ਦੋਹਰੇ ਜਿਵੇਂ ਚੋਣਵੇਂ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਲਏ, ਇਸੇ ਤਰ੍ਹਾਂ ਦਸਮ ਗ੍ਰੰਥ ਵਿੱਚੋਂ ਵੀ ਦੋਹਰੇ ਲਏ ਨੇ। ਮਹਾਤਮ ਦੇਣ ਵਾਸਤੇ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਜੋ ਬਾਬਾ ਦੀਪ ਸਿੰਘ ਜੀ ਨੇ ਪੰਜ ਗ੍ਰੰਥੀ ਉਚਾਰਨ ਕੀਤੀ, ਔਰ ਪੁਰਾਤਨ ਗੁਟਕੇ ਜੋ ਮਹਾਰਾਜ ਦੇ ਕਮਰ ਕਸੇ ਵਿੱਚ ਵੀ ਹੁੰਦੇ ਸਨ ਹਰ ਵਕਤ, ਤੋ ਅੱਗੇ ਕਿਰਪਾ ਕਰ ਰਹੇ ਨੇ। ਤੋ ਇਸ ਤਰ੍ਹਾਂ ਇਹ ਚਰਿੱਤਰੋਕ ਨਾਮੇ ਗ੍ਰੰਥ ਮਹਾਰਾਜ ਸੱਚੇ ਪਾਤਸ਼ਾਹ ਨੇ ਚਰਿੱਤਰ ਪਖਿਆਨ ਨਾਮੇ ਗ੍ਰੰਥ ਸੁਧਾਰਿਆ, ਜੋ ਕਿਹਾ ਸੀ ਕਿ ਭਾਦਰਵ ਸੁਦੇ ਅਸ਼ਟਮੀ ਰਵ ਵਾਰਾ ਤੀਰ ਸਤੱਦਰਵ ਗ੍ਰੰਥ ਸੁਧਾਰਾ। ਅੱਗੇ ਹੁਣ ਉਹਦੀ ਸਮਾਪਤੀ ਕਰਦਿਆਂ ਹੋਇਆਂ ਮਹਾਤਮ ਦੇ ਰਹੇ ਨੇ, ਇਹ ਤਾਂ ਸ੍ਰੀ ਚਰਿੱਤਰੋਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 405 ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੂ। ਤੋ ਇਸ ਪ੍ਰਕਾਰ ਇਹ ਇੱਥੇ ਆ ਕਰਕੇ ਜਦੋਂ ਚਰਿੱਤਰਾਂ ਦੀ ਸਮਾਪਤੀ ਹੋਈ ਤਾਂ ਚਰਿੱਤਰ ਜਿਹੜੇ ਸੀ ਉਹ ਸਮਾਪਤ ਕਰਕੇ 405 ਚਰਿੱਤਰ ਜੋ ਗਲਤ ਪ੍ਰਕਾਰ ਸੇ ਜਿਹੜੀਆਂ ਵੱਧ ਚੱਲਣ ਔਰਤਾਂ ਹੁੰਦੀਆਂ ਨੇ ਉਹਨਾਂ ਦੇ ਚਰਿੱਤਰ ਕਥਨ ਕਰਕੇ ਆਪਣੇ ਖਾਲਸੇ ਨੂੰ ਸਾਵਧਾਨ ਕੀਤਾ ਸੀ ਕਿ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ, ਔਰ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਇਹਨਾਂ ਚਰਿੱਤਰਾਂ ਤੋਂ ਬਾਅਦ ਹੀ ਚੌਪੀ ਸਾਹਿਬ ਦਾ ਪਾਠ ਉਚਾਰਿਆ ਕਿ ਹਮਰੀ ਕਰੋ ਹਾਥ ਦਾ ਰੱਛਾ। ਅੱਗੇ ਹੁਣ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀਆਂ ਕਰਦੇ ਨੇ, ਦੋਹਰਾ ਦਾਸ ਜਾਣ ਕਰ ਦਾਸ ਪਰ ਕੀਜਾ ਕਿਰਪਾ ਅਪਾਰ। ਹੇ ਵਾਹਿਗੁਰੂ, ਮੈਨੂੰ ਆਪਣਾ ਦਾਸ ਜਾਣ ਕੇ ਦਾਸ ਉੱਤੇ ਅਪਾਰ ਕਿਰਪਾ ਕਰੋ ਜੀ। ਆਪ ਹਾਥ ਦੈ ਰਾਖ ਮੋਹੇ ਮਨ ਕਰਮ ਬਚਨ ਵਿਚਾਰ। ਆਪਣਾ ਕਿਰਪਾ ਭਰਿਆ ਹੱਥ ਦੇ ਕੇ ਮੈਨੂੰ ਮਨ ਬਾਣੀ ਸਰੀਰ ਕਰਕੇ ਰੱਖ ਲਓ ਜੀ, ਬਚਾ ਲਓ ਮੈਨੂੰ ਸੰਸਾਰ ਸਾਗਰ ਦੇ ਵਿੱਚੋਂ। ਚੌਪਈ ਮੈਂ ਨਾ ਗਣੇਸ਼ ਹੈ ਪ੍ਰਥਮ ਮਨਾਓ। ਮੈਂ ਕਿਸੇ ਕਾਰਜ ਦੇ ਆਰੰਭ ਕਰਨ ਸਮੇਂ ਗਣੇਸ਼ ਨੂੰ ਨਹੀਂ ਮਨਾਉਂਦਾ। ਮੈਂ ਨਾ ਗਣੇਸ਼ ਹੈ ਪ੍ਰਥਮ ਮਨਾਓ, ਇਹਦਾ ਭਾਵ ਕੀ? ਕਿਉਂਕਿ ਹਿੰਦੂ ਮਤ ਅਨੁਸਾਰ ਜਦੋਂ ਕੋਈ ਕਾਰਜ ਕਰਦੇ ਨੇ ਤਾਂ ਪਹਿਲਾਂ ਗਣੇਸ਼ ਦੀ ਪੂਜਾ ਕਰਦੇ ਨੇ ਹਰ ਕਾਰਜ ਦੇ ਵਿੱਚ, ਚਾਹੇ ਕੋਈ ਲਿਖਤੀ ਦਾ ਕਾਰਜ ਹੈ ਚਾਹੇ ਕੋਈ ਹੋਰ ਕਾਰਜ ਹੈ, ਪਹਿਲਾਂ ਗਣੇਸ਼ ਦੀ ਪੂਜਾ ਹੋਣੀ। ਤੋ ਮਹਾਰਾਜ ਕਹਿੰਦੇ ਮੈਂ ਨਾ ਗਣੇਸ਼ ਹੈ ਪ੍ਰਥਮ ਮਨਾਓ, ਮੈਂ ਨਹੀਂ ਧਿਆਉਂਦਾ ਪਹਿਲਾਂ ਗਣੇਸ਼ ਜੀ ਨੂੰ। ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ, ਅਤੇ ਕ੍ਰਿਸ਼ਨ ਔਰ ਵਿਸ਼ਨੂੰ ਨੂੰ ਨਹੀਂ ਧਿਆਉਂਦਾ ਮੈਂ ਕਿਸੇ ਕਾਰਜ ਦੇ ਸ਼ੁਰੂ ਵਿੱਚ। ਕਾਨ ਸੁਨੇ ਪਹਿਚਾਨ ਨਾ 300, ਮੈਂ ਇਹਨਾਂ ਦੇ ਨਾਮ ਸੁਣੇ ਨੇ ਪਰੰਤੂ ਮੇਰੀ ਇਹਨਾਂ ਨਾਲ ਜਾਣ ਪਛਾਣ ਨਹੀਂ, ਨਾਮ ਸੁਣੇ ਮੈਂ ਇਹਨਾਂ ਦੇ ਨਾ ਹੀ ਮੈਂ ਪਹਿਚਾਣਦਾ ਹਾਂ। ਲਿਵ ਲਾਗ ਗਈ ਮੋਹਰੇ ਪਾਗ ਇਨ ਸੋ, ਮੇਰੀ ਬਿਰਤੀ ਤਾਂ ਆਪ ਜੀ ਦੇ ਚਰਨ ਕਮਲਾਂ ਨਾਲ ਜੁੜੀ ਹੋਈ ਹੈ। ਬਹੁਤਿਆਂ ਨੂੰ ਇੱਥੇ ਆ ਕੇ ਭੁਲੇਖਾ ਵੀ ਪੈਂਦਾ ਹੈ ਕਿ ਪਤਾ ਨਹੀਂ ਕਿਹੜੇ ਚਰਨਾਂ ਨਾਲ ਲਿਵ ਕਹਿ ਦਿੱਤੀ ਮਹਾਰਾਜ ਨੇ, ਵਾਹਿਗੁਰੂ ਦੇ ਚਰਨਾਂ ਨਾਲ ਹੀ ਲਿਵ ਲਾਉਣ ਦਾ ਇੱਥੇ ਵਾਚਕ ਆਇਆ। ਮਹਾਂਕਾਲ ਰਖਵਾਰ ਹਮਾਰੋ, ਹੇ ਮਹਾਂਕਾਲ, ਕਾਲ ਦੇ ਵੀ ਕਾਲ ਕਰਨ ਵਾਲੇ ਵਾਹਿਗੁਰੂ, ਤੂੰ ਹੀ ਮੇਰਾ ਰਖਵਾਲਾ ਹੈ ਹਰ ਵਕਤ। ਮਹਾਂਲੋਹੋ ਮੈਂ ਕਿੰਕਰ ਥਾਰੋ, ਹੇ ਮਹਾਂਲੋਹ ਵੱਡੇ ਸ਼ਸਤਰ ਰੂਪ ਵਾਹਿਗੁਰੂ, ਮੈਂ ਤੋ ਥਾਰੋ ਤੇਰਾ ਤੋਂ ਭਾਵ, ਥਾਰੋ ਦਾ ਮਤਲਬ ਹੁੰਦਾ ਤੇਰਾ, ਕਿੰਕਰ ਤੋਂ ਭਾਵ ਹੁੰਦਾ ਦਾਸ, ਮੈਂ ਤਾਂ ਮਹਾਰਾਜ ਜੀ ਆਪ ਜੀ ਦਾ ਦਾਸ ਹਾਂ, ਆਪ ਮੇਰੇ ਉੱਤੇ ਕਿਰਪਾ ਕਰੋ, ਆਪਣੇ ਦਾਸ ਨੂੰ ਆਪ ਬਚਾ ਲਓ, ਮੈਂ ਤੁਹਾਡਾ ਬੱਚਾ ਹਾਂ ਦਾਸ ਹਾਂ। ਇਹ ਸਾਨੂੰ ਤਰੀਕਾ ਦੱਸਦੇ ਨੇ ਕਿ ਇਸ ਤਰ੍ਹਾਂ ਅਕਾਲ ਪੁਰਖ ਦੇ ਚਰਨਾਂ 'ਚ ਤੁਸੀਂ ਵੀ ਬੇਨਤੀਆਂ ਕਰਨੀਆਂ ਨੇ। ਆਪਣਾ ਜਾਨ ਮੁਝੇ ਪ੍ਰਤ ਪਰੀਐ, ਇਸ ਪ੍ਰਕਾਰ ਕਹਿੰਦੇ ਨੇ ਕਿ ਮੈਨੂੰ ਬਾਂਹ ਦੇ ਕੇ ਆਪਣਾ ਹੱਥ ਦੇ ਕੇ ਦਾਸ ਜਾਣ ਕੇ ਬਚਾ ਲਓ, ਆਪਣਾ ਜਾਨ ਕਰੋ ਰਖਵਾਰ, ਮੈਨੂੰ ਆਪਣਾ ਸਮਝ ਕੇ ਮੇਰੇ ਰਖਵਾਲੇ ਬਣੋ। ਬਾਹੇ ਗਹੇ ਕੀ ਲਾਜ ਵਿਚਾਰ, ਅਤੇ ਬਾਂਹ ਫੜੇ ਚਰਨਾਂ 'ਚ ਆਣ ਢੱਠੇ ਦੀ ਹੁਣ ਲਾਜ ਰੱਖ ਲਓ। ਆਪਣਾ ਜਾਨ ਮੁਝੇ ਪ੍ਰਤ ਪਰੀਐ, ਆਪਣਾ ਸਮਝ ਕੇ ਮੇਰੀ ਪ੍ਰਤਪਾਲਨਾ ਕਰੋ ਆਪ ਜੀ। ਚੁਣ ਚੁਣ ਸਤਰ ਹਮਾਰੇ ਮਰੀਐ, ਅਤੇ ਮੇਰੇ ਵੈਰੀਆਂ ਨੂੰ ਚੁਣ ਚੁਣ ਕੇ ਮਾਰ ਦਿਓ ਜੀ। ਦੇਗ ਤੇਗ ਜੱਗ ਮੈਂ ਦਊ ਚਲੈ, ਲੰਗਰ ਅਤੇ ਤਲਵਾਰ ਸੰਸਾਰ ਵਿੱਚ ਮੇਰੀਆਂ ਪ੍ਰਚਲਿਤ ਕੀਤੀਆਂ ਦੋਵੇਂ ਚੱਲਦੀਆਂ ਰਹਿਣ। ਰਾਖ ਆਪ ਮੋਹੇ ਔਰ ਨਾ ਦਲੈ, ਆਪ ਹੀ ਮੇਰੇ ਰਖਵਾਲੇ ਬਣੋ ਤਾਂ ਕਿ ਹੋਰ ਕੋਈ ਵੀ ਮੈਨੂੰ ਮਾਰ ਨਾ ਸਕੇ। ਤੁਮ ਮਮ ਕਰੋ ਸਦਾ ਪ੍ਰਤਪਾਰਾ, ਤੁਸੀਂ ਮੇਰੀ ਸਦਾ ਹੀ ਪ੍ਰਤਪਾਲਣਾ ਕਰੋ ਜੀ। ਤੁਮ ਸਾਹਿਬ ਮੈਂ ਦਾਸ ਤਿਹਾਰਾ, ਤੁਸੀਂ ਮੇਰੇ ਮਾਲਕ ਹੋ ਅਤੇ ਮੈਂ ਤੁਹਾਡਾ ਦਾਸ ਹਾਂ। ਜਾਨ ਆਪਣਾ ਮੁਜੈ ਨਿਵਾਜ, ਹੇ ਅਕਾਲ ਪੁਰਖ ਵਾਹਿਗੁਰੂ ਮੈਨੂੰ ਆਪਣਾ ਦਾਸ ਸਮਝ ਕੇ ਵਡਿਆਈ ਬਖਸ਼ਿਸ਼ ਕਰੋ। ਆਪ ਕਰੋ ਹਮਰੇ ਸਭ ਕਾਜ, ਅਤੇ ਮੇਰੇ ਸਾਰੇ ਕੰਮ ਆਪ ਹੀ ਪੂਰੇ ਕਰੋ ਜੀ ਕਿਰਪਾ ਕਰਕੇ। ਦਾਸ ਜਾਣ ਕਰ ਕਿਰਪਾ ਕਰੋ ਮੋਹੇ, ਹੇ ਪ੍ਰਭੂ ਪਰਮੇਸ਼ਰ ਜੀ ਮੈਨੂੰ ਆਪਣਾ ਦਾਸ ਜਾਣ ਕੇ ਮੇਰੇ ਉੱਤੇ ਕਿਰਪਾ ਕਰੋ। ਹਾਰ ਪਰਾ ਮੈਂ ਆਨ ਦੁਆਰ ਤੋਹੇ, ਮੈਂ ਸਾਰੇ ਆਸਰਿਆਂ ਵੱਲੋਂ ਹਾਰ ਕੇ ਆਪ ਜੀ ਦੇ ਦਰਵਾਜ਼ੇ ਉੱਤੇ ਆ ਕਰਕੇ ਮਹਾਰਾਜ ਜੀ ਡਿੱਗਿਆ ਹਾਂ। ਆਪਣਾ ਜਾਣ ਕਰੋ ਪ੍ਰਤਪਾਰਾ, ਮੈਨੂੰ ਆਪਣਾ ਸਮਝ ਕੇ ਮੇਰੀ ਪ੍ਰਤਪਾਲਣਾ ਕਰੋ ਜੀ। ਤੁਮ ਸਾਹਿਬ ਮੈਂ ਕਿੰਕਰ ਥਾਰਾ, ਤੁਸੀਂ ਸਾਹਿਬ ਹੋ ਅਤੇ ਮੈਂ ਤੁਹਾਡਾ ਨਿੱਕਾ ਜਿਹਾ ਇੱਕ ਦਾਸ ਹਾਂ, ਛੋਟਾ ਜਿਹਾ ਦਾਸ। ਜਾਣਦਾ ਹੱਥ ਉਬਾਰੋ, ਇਹ ਮਹਾਰਾਜ ਜੀ ਮੈਨੂੰ ਆਪਣਾ ਦਾਸ ਜਾਣ ਕੇ ਹੱਥ ਦੇ ਕੇ ਬਚਾ ਲਓ ਜੀ। ਹਮਰੇ ਸਭ ਬੈਰੀਅਨ ਸੰਘਾਰੋ, ਅਤੇ ਮੇਰੇ ਜਿੰਨੇ ਸਾਰੇ ਬੈਰੀਆਂ ਦਾ ਆਪ ਕਿਰਪਾ ਕਰਕੇ ਨਾਸ਼ ਕਰ ਦਿਓ। ਪ੍ਰਥਮ ਧਰੋ ਭਗਵਤ ਕੋ ਧਿਆਨਾ, ਪਹਿਲੋਂ ਮੈਂ ਅਕਾਲ ਪੁਰਖ ਦਾ ਹੀ ਧਿਆਨ ਕਰਦਾ ਸਾਰੇ ਨਾਲੋਂ ਪਹਿਲਾਂ। ਬਹੁਰ ਕਰੋ ਕਵਿਤਾ ਬਿਦ ਨਾਨਾ, ਫਿਰ ਅਨੇਕ ਤਰ੍ਹਾਂ ਦੀਆਂ ਜਿਹੜੀਆਂ ਕਵਿਤਾ ਦੀ ਰਚਨਾ ਕਰਦਾ, ਸਭ ਤੋਂ ਪਹਿਲਾਂ ਮੈਂ ਵਾਹਿਗੁਰੂ ਦਾ ਧਿਆਨ ਕਰਦਾ। ਵਾਹਿਗੁਰੂ ਦਾ ਧਿਆਨ ਕਰਨ ਤੋਂ ਬਾਅਦ ਫਿਰ ਮੈਂ ਹਰ ਪ੍ਰਕਾਰ ਦੀ ਰਚਨਾ ਕਰਦਾ ਜਦੋਂ ਵੀ ਕਰਨੀ ਹੈ। ਕਿਸ਼ਨ ਜਥਾ ਮਤ ਚਰਿੱਤਰ ਉਚਾਰੋ, ਮੈਂ ਆਪਣੀ ਬੁੱਧੀ ਅਨੁਸਾਰ ਕ੍ਰਿਸ਼ਨ ਦੀ ਕਥਾ ਉਚਾਰਨ ਕਰਦਾ ਹਾਂ। ਚੂਕ ਹੋਏ ਕਬ ਲਿਹੋ ਸੁਧਾਰੋ, ਇਸ ਵਿੱਚ ਕੋਈ ਭੁੱਲ ਗਲਤੀ ਹੋ ਗਈ ਹੋਵੇ ਤਾਂ ਕਵੀ ਜਨੋਂ ਆਪ ਨੇ ਆਪੇ ਸੁਧਾਰ ਲੈਣੀ। ਕਬ ਦਾਚ ਦੋਹਦਾ, ਜੋ ਨਿਜ ਪ੍ਰਭ ਮੋਸੋ ਕਹਾ ਸੋ ਕਹਿ ਹਾਂ ਜਗ ਮਾਹੇ, ਜੋ ਕੁਝ ਪ੍ਰਭੂ ਨੇ ਆਪ ਮੈਨੂੰ ਆਖਿਆ ਉਹ ਮੈਂ ਸਾਰੇ ਸੰਸਾਰ ਵਿੱਚ ਕਹਿੰਦਾ ਹਾਂ। ਜੋ ਤੇਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ, ਜਿਹੜੇ ਪੁਰਸ਼ ਉਸ ਪ੍ਰਭੂ ਦਾ ਸਿਮਰਨ ਕਰਨਗੇ ਉਹ ਅੰਤ ਨੂੰ ਸਵਰਗਾਂ ਨੂੰ ਜਾਣਗੇ, ਭਾਵ ਸੱਚਖੰਡ ਨੂੰ ਚਲੇ ਜਾਣਗੇ। ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾ ਹੈ, ਹਰੀ ਪ੍ਰਮਾਤਮਾ ਅਤੇ ਹਰੀ ਦੇ ਭਗਤ ਦੋਵੇਂ ਇੱਕ ਨੇ। ਜਲ ਤੇ ਉਬਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ, ਇਹਨਾਂ ਅੰਦਰ ਇੱਕ ਦੂਜੇ ਦਾ ਕੋਈ ਵਿਚਾਰ ਨਹੀਂ ਹੈ। ਜਿਵੇਂ ਪਾਣੀ ਤੋਂ ਲਹਿਰਾਂ ਪੈਦਾ ਹੁੰਦੀਆਂ ਪਾਣੀ ਵਿੱਚ ਹੀ ਸਮਾ ਜਾਂਦੀਆਂ ਨੇ, ਇਸੇ ਤਰ੍ਹਾਂ ਹੀ ਰੱਬ ਦੇ ਪਿਆਰੇ ਰੱਬ ਦੇ ਵਿੱਚ ਹੀ ਪੈਦਾ ਹੁੰਦੇ ਨੇ ਅਤੇ ਰੱਬ ਦੇ ਵਿੱਚ ਹੀ ਸਮਾ ਜਾਂਦੇ ਨੇ। ਦੋਹਰਾ ਜਬ ਆਏ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ, ਜਦੋਂ ਪਰਮੇਸ਼ਰ ਦੀ ਆਗਿਆ ਹੋਈ ਮੈਂ ਜਗਤ ਵਿੱਚ ਉਦੋਂ ਆ ਕੇ ਜਨਮ ਧਾਰਿਆ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ, ਹੁਣ ਮੈਂ ਉਸ ਕਥਾ ਨੂੰ ਸੰਖੇਪ ਕਰਕੇ ਸਾਰਿਆਂ ਨੂੰ ਸੁਣਾਉਂਦਾ ਹਾਂ। ਕਬ ਬਾਚ ਦੋਹਰਾ, ਠਾਂਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਮੈਂ ਵਾਹਿਗੁਰੂ ਅੱਗੇ ਹੱਥ ਜੋੜ ਕੇ ਖੜਾ ਹੋ ਗਿਆ ਅਤੇ ਸਿਰ ਨਵਾ ਕੇ ਬਚਨ ਆਖਿਆ। ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ, ਹੇ ਮਹਾਰਾਜ ਜੀ ਜਦੋਂ ਇਹ ਜਿਹੜਾ ਪੰਥ ਹੈ ਜਗਤ ਦੇ ਵਿੱਚ ਖਾਲਸਾ ਪੰਥ ਤਦੋਂ ਹੀ ਚੱਲੇਗਾ ਜਦੋਂ ਆਪ ਇਹਦੀ ਸਹਾਇਤਾ ਕਰੋਗੇ। ਜੇ ਆਪ ਜੀ ਨੇ ਇਸ ਦੀ ਸਹਾਇਤਾ ਨਾ ਕੀਤੀ ਤਾਂ ਫਿਰ ਇਹ ਪੰਥ ਕਿਵੇਂ ਚੱਲੇਗਾ? ਇਹ ਵਾਹਿਗੁਰੂ ਦੇ ਅੱਗੇ ਮਹਾਰਾਜ ਕਹਿੰਦੇ ਮੈਂ ਬੇਨਤੀਆਂ ਕੀਤੀਆਂ ਅਕਾਲ ਪੁਰਖ ਦੇ ਚਰਨਾਂ 'ਚ। ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆ ਹੈ ਸੰਤ, ਹੇ ਮਹਾਰਾਜ ਜੀ ਜਿਹੜੇ ਜਿਹੜੇ ਸੰਤ ਮਹਾਤਮਾ ਰੋਜ਼ ਹੀ ਅੰਮ੍ਰਿਤ ਵੇਲੇ ਉੱਠ ਕੇ ਤੇਰੇ ਧਿਆਨ ਨੂੰ ਧਿਆਨ ਤੋਂ ਭਾਵ ਸਮਾਧੀ ਵਿੱਚ ਲਿਆਇਆ ਕਰਨਗੇ, ਅੰਤ ਲਹਾਂਗੇ ਮੁਕਤ ਫਲ ਪਾਵਾਂਗੇ ਭਗਵੰਤ, ਉਹ ਅੰਤ ਨੂੰ ਮੁਕਤੀ ਦਾ ਫਲ ਪਾਉਣਗੇ ਅਤੇ ਤੇਰੇ ਨਾਲ ਆਤਮਕ ਮੇਲ ਕਰ ਲੈਣਗੇ, ਉਹਨਾਂ ਨੂੰ ਅਖੀਰ ਕੀ ਮਿਲੇਗਾ? ਕਲਿਆਣ ਪ੍ਰਾਪਤ ਹੋਵੇਗੀ। ਦੋਹਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸ਼ਨ ਮਹੇਸ਼, ਮਹਾਰਾਜ ਕਹਿੰਦੇ ਜੋ ਪੁਰਖ ਸਭ ਦਾ ਕਾਲ ਕਰਨ ਵਾਲਾ ਹੈ ਉਸਦੀ ਦੇਹ ਵਿੱਚ ਕਰੋੜਾਂ ਹੀ ਵਿਸ਼ਨੂੰ ਮਹੇਸ਼ ਤੋਂ ਭਾਵ ਸ਼ਿਵਜੀ ਆਦਿਕ ਕਰੋੜਾਂ ਹੀ ਨੇ ਉਹਦੀ ਦੇਹ ਵਿੱਚ, ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਖੰਡ ਬ੍ਰਹਿਮੰਡ ਨੇ। ਕੋਟ ਇੰਦਰ ਬ੍ਰਹਮਾ ਕਿਤੇ ਰਵਸਸ ਕਰੋੜ ਜਲੇਸ, ਅਤੇ ਕਰੋੜਾਂ ਹੀ ਇੰਦਰ ਦੇਵਤੇ ਅਤੇ ਕਿਤਨਾ ਹੀ ਬ੍ਰਹਮਾ ਹਨ, ਕਰੋੜਾਂ ਹੀ ਸੂਰਜ ਤੇ ਚੰਦਰਮਾ ਹਨ, ਕਰੋੜਾਂ ਹੀ ਜਲੇਸ ਤੋਂ ਭਾਵ ਸਮੁੰਦਰ ਹਨ। ਜਲੇਸ ਤੋਂ ਮਤਲਬ ਹੈ ਸਮੁੰਦਰ। ਉਸ ਵਾਹਿਗੁਰੂ ਦੇ ਵਿੱਚ ਪਤਾ ਨਹੀਂ ਕਿਤਨਾ ਕੁ ਹੈ, ਕਿਤਨੇ ਹੀ ਦੇਵਤੇ, ਕਿਤਨੇ ਹੀ ਸਮੁੰਦਰ, ਕਿਤਨਾ ਹੀ ਸਾਰਾ ਕੁਛ ਗਿਣਿਆ ਹੈ, ਕਿਉਂਕਿ ਇੱਥੇ ਇਹ ਬਚਨ ਜਣਾਉਂਦੇ ਨੇ ਕਿ ਸਾਰਿਆਂ ਨਾਲੋਂ ਵੱਡਾ ਪਰਮਾਤਮਾ ਹੀ ਹੈ, ਵਾਹਿਗੁਰੂ ਨੂੰ ਹੀ ਅਸੀਂ ਮੰਨਿਆ ਹੈ। ਬਾਕੀ ਤਾਂ ਪਤਾ ਨਹੀਂ ਕਿੰਨੇ ਕੁ ਕਈ ਜਿਹੜੇ ਮਹਾਰਾਜ ਕਹਿੰਦੇ ਕਈ ਕੋਟ ਬ੍ਰਹਮਾ ਜੱਗ ਸਾਜਣ ਲਾਏ, ਪਤਾ ਨਹੀਂ ਕਿੰਨੇ ਕੁ ਬ੍ਰਹਮੇ ਜਿਹੜੇ ਜੱਗ ਨੂੰ ਸਾਜ ਰਹੇ ਨੇ, ਉਹਨਾਂ ਦੀ ਸੇਵਾ ਹੀ ਇਹ ਲਾ ਦਿੱਤੀ ਤੁਸੀਂ ਜੱਗ ਬਣਾਓ। ਪਤਾ ਨਹੀਂ ਕਿਤਨੇ ਕੁ ਸ਼ਿਵ ਜੀ ਨੇ, ਕਿਤਨੇ ਕੁ ਰਾਮ ਚੰਦਰ ਦੇ ਅਵਤਾਰ ਹੋਏ ਨੇ, ਮਹਾਰਾਜ ਨੇ ਬਚਨ ਲਿਖੇ ਨੇ। ਔਰ ਜਿਵੇਂ ਹਨੂੰਮਾਨ ਨੂੰ ਭੇਜਿਆ ਸੀ, ਜਾਂ ਆਟਾ ਖਤਮ ਹੋ ਗਿਆ, ਜਾ ਕੇ ਸਾਰਾ ਰਾਸ਼ਨ ਲੈ ਕੇ ਆ ਫਲਾਨੇ ਥਾਂ ਪਹਾੜ ਤੇ ਜਾਈ, ਉੱਥੇ ਮਾਈ ਚੱਕੀ ਪੀਂਦੀ ਹੈ ਕਿ ਬੈਠੀ। ਹਨੂੰਮਾਨ ਨੇ ਜਾ ਕੇ ਕਿਹਾ ਆ ਰਾਮ ਚੰਦਰ ਜੀ ਦੀ ਅੰਗੂਠੀ ਲੈ ਲਓ, ਔਰ ਮੈਨੂੰ ਆ ਰਾਸ਼ਨ ਦੇ ਦਿਓ। ਕਹਿੰਦੇ ਕਿੱਥੇ ਰੱਖਾਂ ਇਹ ਰਾਮ ਚੰਦਰ ਜੀ ਦੀ ਅੰਗੂਠੀ? ਉਹ ਮਾਈ ਕਹਿਣ ਲੱਗੀ ਇੱਥੇ ਸਿੱਟ ਦਿਆ ਖਾਨੇ ਜਿਹਦੇ ਵਿੱਚ। ਕਹਿੰਦੇ ਇੰਨੇ ਸਤਿਕਾਰ ਨਾਲ ਮੈਂ ਲਿਆਇਆ। ਕਹਿੰਦੇ ਇੱਥੇ ਹੋਰ ਬਥੇਰੀਆਂ ਪਈਆਂ, ਅੱਗੇ ਕਿਹੜਾ ਨਹੀਂ ਲਿਆਇਆ ਤੂੰ? ਅੱਗੇ ਵੀ ਤੂੰ ਕਈ ਵਾਰ ਲਿਆਇਆ। ਜਾਂ ਦੇਖੀਆਂ ਤਾਂ ਬਹੁਤ ਸਾਰੀਆਂ ਅੰਗੂਠੀਆਂ ਰਾਮ ਰਾਮ ਲਿਖੀਆਂ, ਜਿਨ੍ਹਾਂ ਦੇ ਉੱਤੇ ਰਾਮ ਚੰਦਰ ਜੀ ਦੀਆਂ ਪਈਆਂ ਨੇ। ਹਨੂੰਮਾਨ ਜੀ ਬੜੇ ਹੈਰਾਨ ਹੋਏ, ਕਹਿੰਦੇ ਇੰਨੀਆਂ ਅੰਗੂਠੀਆਂ? ਕਹਿੰਦੇ ਹਾਂ ਬੇਟਾ, ਇੰਨੀ ਵਾਰ ਰਾਮ ਚੰਦਰ ਜੀ ਨੇ ਅਵਤਾਰ ਧਾਰਿਆ ਹੈ ਮੇਰੇ ਦੇਖਦਿਆਂ। ਕਹਿੰਦੇ ਤੁਸੀਂ ਕੌਣ ਹੋ? ਕਹਿੰਦੇ ਮੈਂ ਮਾਇਆ। ਪਤਾ ਨਹੀਂ ਕਿਤਨੇ ਵਰਸ ਹੋ ਗਏ, ਕੋਈ ਗਿਣਤੀ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਵਾਹਿਗੁਰੂ ਜੋ ਪਰਮੇਸ਼ਰ ਹੈ ਉਹ ਸਾਰਿਆਂ ਨਾਲੋਂ ਬੇਅੰਤ ਹੈ। ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ, ਜੋ ਰਾਮ ਪਰਮੇਸ਼ਰ ਦੀ ਕਥਾ ਜੁਗਾਂ ਜੁਗਾਂ ਵਿੱਚ ਸਦਾ ਲਈ ਅਟਲ ਹੈ। ਹਰ ਕੋਈ ਆਪਣੇ ਵਿਚਾਰ ਨਾਲ ਉਸ ਕਥਾ ਨੂੰ ਨਿੱਤ ਹੀ ਬੋਲਦਾ ਹੈ। ਸੁਰਗ ਬਾਸ ਰਗਵਰ ਕਰਾ ਸਗਰੀ ਪੁਰੀ ਸਮੇਤ, ਇਹ ਰਾਮ ਚੰਦਰ ਜੀ ਨੇ ਆਪਣੀ ਸਮਰੱਥਾ ਦੁਆਰੇ ਸਾਰੇ ਨਗਰ ਨਿਵਾਸੀਆਂ ਸਮੇਤ ਸਵਰਗਪੁਰੀ ਵਿੱਚ ਵਾਸਾ ਕੀਤਾ ਜਾ ਕਰਕੇ। ਤਾਂ ਇਸੇ ਤਰ੍ਹਾਂ ਪਰਮੇਸ਼ਰ ਦੀ ਜਿਹੜੀ ਕਥਾ ਹੈ ਉਹ ਸਾਰਿਆਂ ਨਾਲੋਂ ਨਿਰਾਲੀ ਕਥਾ ਹੈ। ਇਹ ਸਾਰਾ ਭਜਨ ਦਾ ਪ੍ਰਤਾਪ ਕਹਿ ਰਹੇ ਨੇ ਇਹਨਾਂ ਸ਼ਬਦਾਂ ਵਿੱਚ। ਰਾਮ ਚੰਦਰ ਜੀ ਨੇ ਜੇ ਪੱਥਰਾਂ ਨੂੰ ਪਹਿਲਾਂ ਸਮੁੰਦਰ ਦੇ ਵਿੱਚ ਸਿੱਟਿਆ ਪੁਲ ਬਣਾਉਣ ਲਈ, ਸਾਰੇ ਪੱਥਰ ਹੀ ਡੁੱਬ ਗਏ। ਕੇਵਲ ਉੱਥੇ ਨਾਮ ਦੀ ਸ਼ਕਤੀ ਨੂੰ ਜਣਾਉਣਾ ਸੀ। ਅਵਤਾਰਾਂ ਨੂੰ ਹਮੇਸ਼ਾ ਇਹੀ ਹੋਇਆ ਕਿ ਨਾਮ ਦੀ ਸ਼ਕਤੀ ਨੂੰ ਜਣਾਈਏ। ਰਾਮ ਚੰਦਰ ਜੀ ਕਹਿਣ ਲੱਗੇ ਬਈ ਦੇਖੋ ਸਰੀਰ ਵਿੱਚ ਇੰਨੀ ਤਾਕਤ ਨਹੀਂ, ਹੁਣ ਦੇਖੋ ਰੱਬ ਦੇ ਨਾਮ 'ਚ ਤਾਕਤ ਕਿੰਨੀ ਹੈ। ਕਹਿੰਦੇ ਜਿੰਨੇ ਪੱਥਰ ਸਮੁੰਦਰ ਸਿੱਟਣੇ ਸਭ 'ਤੇ ਰਾਮ ਰਾਮ ਲਿਖੋ। ਸਾਰਿਆਂ ਪੱਥਰਾਂ ਦੇ ਉੱਤੇ ਰਾਮ ਦਾ ਨਾਮ ਲਿਖਿਆ ਤਾਂ ਪੱਥਰ ਪਾਣੀ ਵਿੱਚ ਵੀ ਤਰਨ ਲੱਗ ਪਏ। ਇਸ ਕਰਕੇ ਕਹਿੰਦੇ ਨੇ ਰਾਮ ਨਾਮ ਦੇ ਆਸਰੇ ਰਾਮ ਚੰਦਰ ਜੀ ਨੇ ਸਾਰੀ ਅਯੁੱਧਿਆ ਪੁਰੀ ਨੂੰ ਸਵਰਗਾਂ 'ਚ ਲੈ ਗਏ ਸੀ ਰਾਮ ਨਾਮ ਦੇ ਆਸਰੇ। ਨਾਮ ਦੀ ਮਹਿਮਾ ਕਥਨ ਕੀਤੀ ਹੈ, ਨਾ ਕਿ ਇਹਦੇ ਵਿੱਚ ਕੋਈ ਹੋਰ ਕਿਸੇ ਪ੍ਰਕਾਰ ਦੀ ਗੱਲ ਕੀਤੀ। ਸਮਝਣ ਦੀ ਜ਼ਰੂਰਤ ਹੈ ਆਪਾਂ ਨੂੰ। ਬਹੁਤ ਸਾਰੇ ਲੋਕ ਕਹਿੰਦੇ ਇਹਦੇ ਵਿੱਚ ਆਹ ਕਥਾ ਦੀ ਮਹਿਮਾ ਕੀਤੀ ਹੈ, ਫਲਾਨੀ ਮਹਿਮਾ ਕੀਤੀ ਹੈ। ਮਹਿਮਾ ਤਾਂ ਨਾਮ ਦੀ ਕੀਤੀ ਹੈ ਕਿ ਦੇਖੋ ਨਾਮ ਜਪ ਕੇ ਹੀ ਸਾਰਾ ਕਾਰਜ ਬਣਿਆ। ਕਿਉਂ ਪਏ ਜੋ ਇਹ ਕਥਾ ਸੁਣਾ ਯਾਰ ਗਾਵੈ, ਜੋ ਕੋਈ ਵੀ ਇਸ ਪਰਮੇਸ਼ਰ ਦੀ ਕਥਾ ਨੂੰ ਸੁਣੇਗਾ ਅਤੇ ਪੜ੍ਹੇਗਾ, ਦੁੱਖ ਪਾਪ ਤੇ ਨਿਕਟ ਨਾ ਆਵੈ, ਦੁੱਖ ਅਤੇ ਪਾਪ ਉਹਦੇ ਨੇੜੇ ਆਉਣਗੇ ਹੀ ਨਹੀਂ। ਜਿਹੜਾ ਵੀ ਪਰਮੇਸ਼ਰ ਦੇ ਨਾਮ ਦੀ ਮਹਿਮਾ ਇਸ ਕਥਾ ਦੇ ਤਾਂ ਹੀ ਸ਼ਰਵਣ ਕਰੇਗਾ, ਮਹਾਰਾਜ ਕਹਿੰਦੇ ਜੋ ਅਸੀਂ ਲਿਖਿਆ ਹੈ ਉਹਦੇ ਨੇੜੇ ਕਦੇ ਦੁੱਖ ਅਤੇ ਪਾਪ ਨਹੀਂ ਆਉਣਗੇ। ਬਿਸਨ ਭਗਤ ਕੀਏ ਫਲ ਹੋਏ, ਪਰਮੇਸ਼ਰ ਦੀ ਭਗਤੀ ਕਰਨ ਦਾ ਉਸ ਨੂੰ ਫਲ ਮਿਲੇਗਾ। ਆਦਿ ਵਿਆਦ ਛੁਹਿ ਸਕੈ ਨਾ ਕੋਈ, ਅਤੇ ਆਦਿ ਜਾਂ ਵਿਆਦ ਆਦਿ ਜਿਹੜੇ ਹੁੰਦੇ ਨੇ, ਆਦੀ ਵਿਆਦੀ ਉਪਾਧੀ ਤਿੰਨੇ ਤਾਪ ਉਸ ਬੰਦੇ ਦੇ ਤਾਂ ਹੀ ਛੋਹ ਤੱਕ ਨਹੀਂ ਸਕਣ। ਸੰਮਤ ਸਤਰ ਹੈ ਸਹਿਸ ਪਚਾਵਨ, ਅੱਗੇ ਸੰਮਤ ਸਤਰ ਹੈ, 1700 ਸੰਮਤ ਹੋ ਗਿਆ, ਸਹਿਸ ਤੋਂ ਭਾਵ 100, 55 ਤੋਂ ਭਾਵ 55, ਇਹ ਵਿਕਰਮੀ ਸੰਮਤ ਹੈ 1755। ਹਾੜ ਵਧੇ ਪ੍ਰਥਮ ਸੁਖਦਾਵਨ, ਸੁਖਾਂ ਦੇ ਦੇਣ ਵਾਲੀ ਹਾੜ ਵਧੀ, ਵਧੀ ਤੋਂ ਭਾਵ ਨੇਰ ਪੱਖ ਦੇ ਹਾੜ ਦਾ ਮਹੀਨਾ, ਪ੍ਰਥਮ ਤੋਂ ਭਾਵ ਏਕਮ ਦੀ ਤਿੱਥ ਹੈ। ਤੋ ਪ੍ਰਸਾਦ ਕਰ ਗ੍ਰੰਥ ਸੁਧਾਰਾ, ਹੇ ਅਕਾਲ ਪੁਰਖ ਪਰਮੇਸ਼ਰ ਜੀ ਅੱਜ ਤੇਰੀ ਕਿਰਪਾ ਦੁਆਰਾ ਇਹ ਗ੍ਰੰਥ ਸੰਪੂਰਨ ਹੋਇਆ। ਭੂਲ ਪਰੀ ਲਹੋ ਲਿਹੋ ਸੁਧਾਰਾ, ਸੋ ਮਹਾਰਾਜ ਜੀ ਜੇ ਕੋਈ ਭੁੱਲ ਹੋ ਗਈ ਹੋਵੇ ਅਥਵਾ ਕਵੀ ਜਿਨ੍ਹਾਂ ਨੂੰ ਕਿਹਾ ਤਾਂ ਸੁਧਾਰ ਲੈਣਾ, ਜੇ ਕੋਈ ਭੁੱਲ, ਇਹ ਨਿਮਰਤਾ ਹੈ, ਗਲਤੀ ਤਾਂ ਕੋਈ ਹੋ ਹੀ ਨਹੀਂ ਸਕਦੀ, ਕੇਵਲ ਨਿਮਰਤਾ ਜਣਾਈ। ਮਹਾਰਾਜ ਨੇ ਸ਼ੁਰੂ ਵਿੱਚ ਵੀ ਇਹੀ ਨਿਮਰਤਾ ਪਰਮੇਸ਼ਰ ਅੱਗੇ ਬੇਨਤੀਆਂ ਕੀਤੀਆਂ ਨੇ ਕਿ ਮਹਾਰਾਜ ਜੀ ਆਪ ਕਿਰਪਾ ਕਰੋ, ਮੈਨੂੰ ਤਾਂ ਕੁਛ ਆਉਂਦਾ ਹੀ ਨਹੀਂ, ਮੈਂ ਤਾਂ ਬਿਲਕੁਲ ਹੀ ਅਣਜਾਣ ਹਾਂ। ਆਪਣੇ ਆਪ 'ਚ ਨਿਮਰਤਾ ਦਿਖਾ ਕੇ ਸਾਨੂੰ ਵੀ ਨਾਲ ਨਾਲ ਸਿੱਖਿਆ ਦਿੱਤੀ ਹੈ। ਮਹਾਰਾਜ ਜੀ ਇਹ ਗ੍ਰੰਥ ਕਿੱਥੇ ਉਚਾਰਿਆ? ਪਹਿਲਾਂ ਤਾਂ ਆਪ ਨੇ ਉਚਾਰਿਆ ਸੀ ਸਤਲੁਜ ਦੇ ਕਿਨਾਰੇ ਤੇ ਬਿਭੌਰ ਸਾਹਿਬ, ਚੌਪੀ ਸਾਹਿਬ ਦੇ ਪਾਠ ਦੀ ਗੱਲ ਜਦੋਂ ਆਈ ਸੀ। ਤਾਂ ਆਪ ਕਿਰਪਾ ਕਰੋ, ਹੁਣ ਦੱਸੋ। ਦੋਹਰਾ ਨੇਤਰ ਤੁੰਗ ਕੇ ਚਰਨ ਤਰ ਸਤਦਰਵ ਤੀਰਥ ਰੰਗ, ਨੇਤਰ ਤੁੰਗ ਕੌਣ ਹੈ? ਨੇਤਰ ਨਾਮ ਅੱਖਾਂ ਦਾ ਹੈ, ਤੁੰਗ ਨਾਮ ਕਿਹਦਾ ਹੋ ਗਿਆ? ਪਹਾੜ ਦਾ। ਤੋ ਅੱਖਾਂ ਤੋਂ ਕੀ ਹੋ ਗਿਆ? ਨੈਣ, ਨੈਣਾ ਤੋਂ ਹੋ ਗਿਆ ਨੈਣਾ ਦੇਵੀ। ਨੈਣਾ ਦੇਵੀ ਪਹਾੜ ਦੇ ਪੈਰਾਂ ਹੇਠ ਜੋ ਸਤਲੁਜ ਨਦੀ ਹੈ ਇਸ ਦੇ ਕੰਢੇ ਉੱਤੇ ਆਨੰਦਪੁਰ ਸਾਹਿਬ ਵਿਖੇ ਬੈਠ ਕੇ ਸ੍ਰੀਮਦ ਭਾਗਵਤ ਗ੍ਰੰਥ ਵਿੱਚੋਂ ਕ੍ਰਿਸ਼ਨਾ ਅਵਤਾਰ ਅਤੇ ਸ੍ਰੀ ਰਾਮ ਚੰਦਰ ਜੀ ਅਵਤਾਰ ਦੀ ਕਥਾ ਦਾ ਪ੍ਰਸੰਗ, ਜੋ ਸ੍ਰੀ ਭਗਵਤ ਪੂਰਨ ਕੀ ਉਹ ਰਘਵਰ ਕਥਾ ਪ੍ਰਸੰਗ, ਜੋ ਕਿ ਰਾਮਾ ਅਵਤਾਰ ਕਰਕੇ ਪ੍ਰਸੰਗ ਹੈ, ਦਸਮ ਗ੍ਰੰਥ ਵਿੱਚ ਅਸੀਂ ਪੂਰਾ ਕੀਤਾ ਹੈ। ਔਰ ਨਾਲ ਨਾਲ ਹੀ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ, ਨਾਲ ਨਾਲ ਹੀ ਸਾਰੇ ਗੁਰਸਿੱਖਾਂ ਨੂੰ ਸਿੱਖਿਆ ਵੀ ਬਖਸ਼ਿਸ਼ ਕੀਤੀ ਹੈ ਕਿ ਸਾਰਿਆਂ ਨਾਲੋਂ ਵੱਡਾ ਪਰਮਾਤਮਾ ਹੈ। ਸਾਧ ਅਸਾਧ ਜਾਨੋ ਨਹੀਂ, ਬਾਦ ਸੁਬਾਦ ਵਿਵਾਦ, ਮੈਂ ਭਲਾ ਬੁਰਾ ਅੱਖਰ ਤੇ ਗੁਣ ਔਗੁਣ ਅਤੇ ਸ਼ੁਭ ਗੁਣਾਂ ਨੂੰ ਵੀ ਮੈਂ ਜਾਣਦਾ ਨਹੀਂ ਹਾਂ। ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ, ਕਿਰਪਾਲੂ ਭਗਵੰਤ ਵਾਹਿਗੁਰੂ ਦੀ ਕਿਰਪਾ ਦੁਆਰਾ ਇਹ ਸਾਰਾ ਗ੍ਰੰਥ ਮੈਂ ਸੰਪੂਰਨ ਕੀਤਾ ਹੈ। ਮੈਨੂੰ ਨਹੀਂ ਪਤਾ ਕਿ ਭਲਾ ਬੁਰਾ ਅੱਖਰ ਗੁਣ ਤੇ ਔਗਣ ਸ਼ੁਭ ਗੁਣਾਂ ਦਾ ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਦਾ। ਬਸ ਤੁਹਾਡੀ ਕਿਰਪਾ ਨਾਲ ਜੋ ਤੁਸੀਂ ਲਿਖਾਇਆ ਮੈਂ ਉਹੀ ਲਿਖ ਲਿਆ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਚੰਗਾ ਲਿਖਿਆ, ਮੈਂ ਕੈਸਾ ਲਿਖਿਆ ਹੈ, ਇਹ ਨਿਮਰਤਾ ਹੈ ਮਹਾਰਾਜ ਦਸਵੇਂ ਪਾਤਸ਼ਾਹ ਦੀ। ਜਿਵੇਂ ਪੰਜਵੇਂ ਪਾਤਸ਼ਾਹ ਨੇ ਅਖੀਰ ਤੇ ਆ ਕੇ ਬਚਨ ਕੀਤੇ ਨੇ, ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਯੋਗ ਕੀਤੋ ਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ ਆਪੇ ਤਰਸ ਪਏ ਉਹ ਈ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਉਹੀ ਬੇਨਤੀਆਂ ਦਸਵੇਂ ਪਾਤਸ਼ਾਹ ਨੇ ਕੀਤੀਆਂ। ਇਹ ਵਾਹਿਗੁਰੂ ਮੈਨੂੰ ਆਉਂਦਾ ਨਹੀਂ ਕੁਛ, ਮੈਂ ਆਪ ਦਾ ਬੱਚਾ ਹਾਂ, ਮੈਂ ਅਣਜਾਣ ਹਾਂ, ਆਪ ਕਿਰਪਾ ਕਰੋ। ਤੋ ਆਨੰਦ ਸਾਹਿਬ ਦਾ ਪਾਠ ਦੀਆਂ ਜਿਹੜੀਆਂ 6 ਪੌੜੀਆਂ ਇਹ ਰਸ ਦੇ ਵਿੱਚ ਆਈਆਂ ਨੇ, ਉਹ ਆਨੰਦ ਸਾਹਿਬ ਦਾ ਪਾਠ ਅੱਗੇ ਸਾਰਾ ਸੰਪੂਰਨ ਹੋ ਚੁੱਕਿਆ ਹੈ। ਅੱਗੇ ਜਿਵੇਂ ਆਨੰਦ ਸਾਹਿਬ ਤੋਂ ਬਾਅਦ ਮੁੰਦਾਵਣੀ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਨੇ ਮੁੰਦਾਵਣੀ ਪਾਈ ਹੈ, ਬੁਝਾਰਤ ਪਾਈ ਹੈ। ਪੁਰਾਣੇ ਸਮਿਆਂ ਵਿੱਚ ਬੁਝਾਰਤ ਪਾਇਆ ਕਰਦੇ ਸੀ, ਮੁੰਦਾਵਣੀ ਕਹਿੰਦੇ ਸੀ ਉਸ ਨੂੰ, ਕਈ ਇਸ ਨੂੰ ਮੋਹਰ ਵੀ ਮੰਨਦੇ ਨੇ। ਹੁਣ ਤੋਂ ਇਸ ਪ੍ਰਕਾਰ ਮੋਹਰ ਤਾਂ ਫਿਰ ਵਿਚਕਾਰ ਜਾ ਕੇ ਵੀ ਇੱਕ ਥਾਂ ਆਉਂਦੀ ਹੈ, ਪਰ ਇਹ ਬੁਝਾਰਤ ਹੈ ਇੱਕ ਜਿਸ ਨੂੰ ਕੋਈ ਕੋਈ ਸਮਝ ਸਕੇਗਾ। ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰੂਪੀ ਥਾਲ ਵਿੱਚ ਸਤ ਸੰਤੋਖ ਅਤੇ ਵਿਚਾਰ 3 ਵਸਤੂਆਂ ਪਈਆਂ ਨੇ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਇਹਨਾਂ ਵਸਤੂਆਂ ਵਿੱਚ ਵਾਹਿਗੁਰੂ ਦਾ ਨਾਮ ਰੂਪੀ ਅੰਮ੍ਰਿਤ ਵੀ ਪਾਇਆ ਗਿਆ ਹੈ, ਜਿਸ ਦਾ ਸਾਰਿਆਂ ਨੂੰ ਆਸਰਾ ਹੈ। ਪਰ ਮਹਾਰਾਜ ਜੀ, ਇਹ ਤੇ ਹੁਣ 4 ਚੀਜ਼ਾਂ ਹੋ ਗਈਆਂ, ਇੱਕ ਸਤ, ਇੱਕ ਸੰਤੋਖ, ਇੱਕ ਵਿਚਾਰ, ਇੱਕ ਅੰਮ੍ਰਿਤ ਨਾਮ। ਮਹਾਰਾਜ ਕਹਿੰਦੇ ਇਹਦੇ ਵਿੱਚ ਹੀ ਮੁੰਦਾਵਣੀ ਬੁਝਾਰਤ ਪਾਈ ਹੈ ਕਿ ਥਾਲ ਵਿੱਚ 3 ਵਸਤੂ ਪਈਓ, ਸਤ ਅਤੇ ਸੰਤੋਖ 2 ਹੋ ਗਏ, ਇਹਨਾਂ ਦੀ ਵਿਚਾਰ ਕਰੋ। ਤੀਸਰੀ ਚੀਜ਼ ਕਿਹੜੀ ਹੈ? ਅੰਮ੍ਰਿਤ ਨਾਮ। ਇਉਂ ਸਤ ਸੰਤੋਖ ਅਤੇ ਅੰਮ੍ਰਿਤ ਨਾਮ ਵਿਚਾਰੋ, ਇਹਨਾਂ ਦੀ ਵਿਚਾਰ ਕਰੋ। ਅਸੀਂ ਇਹ 3 ਚੀਜ਼ਾਂ ਰੱਖੀਆਂ ਨੇ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਜੇ ਕੋਈ ਵੀ ਇਹਨਾਂ ਵਸਤੂਆਂ ਨੂੰ ਖਾਵੇਗਾ ਅਤੇ ਪ੍ਰਸੰਨਤਾ ਸਹਿਤ ਭੋਗਣਾ ਕਰੇਗਾ, ਉਸ ਦਾ ਸੰਸਾਰ ਸਾਗਰ ਤੋਂ ਉਧਾਰ ਹੋ ਜਾਵੇਗਾ, ਕਲਿਆਣ ਹੋ ਜਾਵੇਗਾ, ਉਹ ਤਰ ਜਾਵੇਗਾ। ਇਹ ਵਸਤ ਤਜੀ ਨਹਿ ਜਾਏ, ਨਿੱਤ ਨਿੱਤ ਰੱਖੋ ਰਤਾਰੋ। ਇਹ ਵਸਤੂ ਛੱਡੀ ਨਹੀਂ ਜਾ ਸਕਦੀ, ਇਸ ਨੂੰ ਹਰ ਵੇਲੇ ਆਪਣੇ ਮਨ ਵਿੱਚ ਧਾਰੀ ਰੱਖੋ। ਇਹ ਜਿਹੜੀ ਵਸਤੂ ਹੈ ਸਤਨਾਮ ਸ੍ਰੀ ਵਾਹਿਗੁਰੂ, ਇਹਨੂੰ ਕਦੇ ਆਪਣੇ ਮਨ ਦੇ ਵਿੱਚੋਂ ਕੱਢਣਾ ਨਹੀਂ, ਵਸਾ ਕੇ ਰੱਖਣਾ ਹੈ। ਤਾਮ ਸੰਸਾਰ ਚਰਨ ਲੱਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਤੋ ਗੁਰੂ ਦੀ ਚਰਨੀ ਲੱਗ ਕੇ ਹੀ ਇਸ ਹਨੇਰੇ ਸੰਸਾਰ ਤੋਂ ਤਰ ਸਕੀਦਾ। ਤਮ ਨਾਮ ਹਨੇਰੇ ਦਾ ਹੈ, ਹਨੇਰੇ ਸੰਸਾਰ ਵਿੱਚੋਂ ਕਿਵੇਂ ਤਰਨਾ ਹੈ? ਤਮ ਸੰਸਾਰ ਤਰੀਐ ਚਰਨ ਲੱਗ, ਚਰਨਾਂ ਦੇ ਨਾਲ ਲੱਗ ਕੇ ਹਨੇਰੇ ਰੂਪ ਸੰਸਾਰ ਚੋਂ ਤਰ ਸਕਦੇ ਹਾਂ। ਸਭ ਨਾਨਕ ਬ੍ਰਹਮ ਪਸਾਰੋ, ਇਹ ਸਾਰੇ ਸੰਸਾਰ ਦਾ ਪਸਾਰਾ ਉਸ ਵਾਹਿਗੁਰੂ ਦਾ ਹੀ ਹੈ। ਆਹ ਸਤਿਗੁਰੂ ਮਹਾਰਾਜ ਫਰਮਾ ਰਹੇ ਨੇ ਇਸ ਬਚਨ ਦੇ ਤਾਂ ਹੀ। ਹੁਣ ਅਖੀਰ ਤੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਹੈ। ਸਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਯੋਗ ਕੀਤੋ ਈ। ਮਹਾਰਾਜ ਫਰਮਾਉਂਦੇ ਨੇ, ਹੇ ਵਾਹਿਗੁਰੂ, ਮੈਂ ਤੇਰਾ ਉਪਕਾਰ ਨਹੀਂ ਜਾਣਿਆ, ਤੂੰ ਹੀ ਮੈਨੂੰ ਆਪਣੀ ਕਿਰਪਾ ਦੁਆਰਾ ਇਸ ਗ੍ਰੰਥ ਦੇ ਸੰਪੂਰਨ ਕਰਨ ਦੇ ਯੋਗ ਕੀਤਾ ਹੈ। ਭਾਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਰਚਨਾ ਦੇ ਯੋਗ ਤੁਸੀਂ ਆਪ ਹੀ ਬਣਾਇਆ ਹੈ, ਮੈਨੂੰ ਯੋਗ ਕੀ ਤੋਈ ਨਹੀਂ ਕਹਿਣਾ, ਤੋਈ ਪਾਠ ਨਹੀਂ ਕਰਨਾ। ਜਿਵੇਂ ਆਮ ਬੋਲੀ ਹੈ, ਜਿਵੇਂ ਲਾਹੌਰ ਵਾਲੇ ਪਾਸੇ ਦੀ ਪੱਛਮ ਦਿਸ਼ਾ ਦੀ ਇੱਧਰਲੀ ਬੋਲੀ ਹੈ, ਸੋ ਇਹ ਕੀ ਤੋਈ, ਕਿੱਧਰ ਨੂੰ ਚੱਲੇ ਹੋਈ, ਬਹੁਤ ਸਾਰੇ ਅੱਖਰਾਂ ਦੀ ਐਸੀ ਵਰਤੋਂ ਕੀਤੀ ਜਾਂਦੀ ਹੈ। ਮੈਨੂੰ ਯੋਗ ਕੀਤੋ, ਅੱਗੇ ਫਿਰ ਈ ਜਿਹੜੀ ਹੈ ਉਹਨੂੰ ਥੋੜ੍ਹਾ ਡੈਸ਼ ਦੇ ਕੇ ਇਸ ਢੰਗ ਨਾਲ ਬੋਲਣਾ ਹੈ ਕਿ ਉੱਧਰਲੀ ਬੋਲੀ ਨੂੰ ਸਮਝਣ ਦਾ ਯਤਨ ਕਰੋ। ਇਸ ਪ੍ਰਕਾਰ ਕਹਿੰਦੇ ਨੇ, ਮੈਨੂੰ ਯੋਗ ਕੀਤੋ ਈ, ਕੀ ਤੋਈ ਨਹੀਂ ਕਹਿਣਾ। ਬਹੁਤ ਸਾਰੇ ਤਾਂ ਕੀ ਤੋਈ ਕਰਦੇ ਨੇ, ਕੀ ਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ ਆਪੇ ਤਰਸ ਪਾਏ ਓਈ। ਤੋ ਇਸ ਕਰਕੇ ਮੈਂ ਗੁਣਾਂ ਤੋਂ ਖਾਲੀ ਹਾਂ ਜੀ, ਮੇਰੇ ਵਿੱਚ ਕੋਈ ਗੁਣ ਨਹੀਂ ਹੈ। ਆਪ ਜੀ ਨੇ ਕਿਰਪਾ ਕੀਤੀ ਹੈ, ਮੇਰੇ ਉੱਤੇ ਤਰਸ ਕੀਤਾ ਹੈ, ਮੈਨੂੰ ਸ਼ੁਭ ਗੁਣ ਬਖਸ਼ਿਸ਼ ਕੀਤੇ ਨੇ। ਇਹ ਨਿਮਰਤਾ ਜਣਾਉਂਦੇ ਨੇ ਆਪਣੀ ਕਿ ਮੈਨੂੰ ਤਾਂ ਕੋਈ ਪਤਾ ਨਹੀਂ ਸੀ ਕਿਵੇਂ ਲਿਖਣਾ ਸੀ, ਕਿਵੇਂ ਨਹੀਂ ਸੀ ਲਿਖਣਾ, ਆਪ ਨੇ ਸਾਰਾ ਕੁਝ ਕਰਾਇਆ। ਤਰਸ ਪਿਆ ਮਿਹਰਾਮਤ ਹੋਈ। ਤੋ ਆਪ ਜੀ ਦਾ ਹੀ ਜਦੋਂ ਤਰਸ ਹੋਇਆ ਮਿਹਰਾਮਤ ਹੋਈ ਰਾਰੇ ਕੰਨਾ। ਹੁਣ ਸਾਰੇ ਜਣੇ ਕੀ ਕਰਦੇ, ਮੈਂ ਰਹਿਮਤ ਹੋਈ, ਆਪੇ ਪਾਠ ਕੋਲੋਂ ਹੀ ਬਣਾ ਲਿਆ, ਕਿਸੇ ਨੇ ਨਹੀਂ ਵਿਚਾਰਿਆ, ਨਾ ਦੁੱਖ ਨਿਵਾਰਨ ਸਾਹਿਬ ਵਿਚਾਰਿਆ, ਨਾ ਇੱਥੇ ਨਾ ਹੋਰ ਥਾਈ, ਜਿੱਥੇ ਮਰਜ਼ੀ ਸੁਣੋ ਤਰਸ ਪਿਆ ਮੈਂ ਰਹਿਮਤ ਹੋਈ। ਲੈ ਕਿੱਥੇ ਲਿਖਿਆ ਰਹਿਮਤ, ਕਿੱਥੇ ਲਿਖਿਆ ਇੱਥੇ, ਕੋਈ ਅੱਖਰ ਵੀ ਨਹੀਂ ਆਉਂਦਾ ਰਹਿਮਤ ਦਾ ਇੱਥੇ। ਤਰਸ ਪਿਆ ਮਿਹਰਾਮਤ ਹੋਈ, ਰਾਰੇ ਕੰਨਾਂ ਲਾ ਕੇ ਰਾਮਤ, ਤਰਸ ਪਿਆ ਮਿਹਰਾਮਤ ਹੋਈ। ਕਿਹੜੀ? ਕਹਿੰਦੇ ਮੇਰੇ ਉੱਪਰ ਤੁਹਾਨੂੰ ਤਰਸ ਆਇਆ ਔਰ ਮੇਰੇ ਉੱਪਰ ਮਿਹਰ ਕੀਤੀ ਮਿਣਤੀ ਤੋਂ ਰਹਿਤ, ਮਿਹਰ ਅਮਿਤ ਹੋਈ। ਇਹਦਾ ਅਰਥ ਇਉਂ ਬਣ ਜਾਣਾ, ਆੜਾ ਆਪਣੇ ਆਪ ਹੀ ਕੰਨੇ ਵਿੱਚੋਂ ਨਿਕਲ ਆਉਣਾ। ਤਰਸ ਪਿਆ ਮਿਹਰ ਅਮਿਤ ਹੋਈ, ਮਿਣਤੀ ਤੋਂ ਰਹਿਤ ਆਪਦੀ ਨਜ਼ਰ ਹੋ ਗਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਸੱਜਣ ਮਿਲਿਆ, ਜਿਸ ਕਰਕੇ ਮੈਨੂੰ ਸੱਜਣ ਪੂਰਾ ਗੁਰੂ ਮਿਲਿਆ। ਅਕਾਲ ਪੁਰਖ ਦੀ ਕਿਰਪਾ ਦੁਆਰਾ ਮੈਨੂੰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ, ਧੰਨ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਹੋਈ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਸੋ ਇਸ ਕਰਕੇ ਕਹਿੰਦੇ ਨੇ ਮੈਂ ਤਾਂ ਆਪਦੇ ਚਰਨਾਂ 'ਚ ਬੇਨਤੀ ਕਰਦਾ, ਮੈਨੂੰ ਦਾਸ ਨੂੰ ਪੰਜਵੇਂ ਪਾਤਸ਼ਾਹ ਬੇਨਤੀ ਕਰਦੇ ਨੇ, ਸਾਨੂੰ ਤਰੀਕਾ ਦੱਸਦੇ ਨੇ। ਕਹਿੰਦੇ ਮੈਨੂੰ ਤਾਂ ਆਪ ਜੀ ਦਾ ਨਾਮ ਪ੍ਰਾਪਤ ਹੋ ਜਾਵੇ ਤਾਂ ਮੇਰਾ ਜੀਵਨ ਸਫਲ ਹੈ। ਨਾਮ ਦੀ ਪ੍ਰਾਪਤੀ ਹੋ ਜਾਣ ਕਾਰਨ ਮੇਰਾ ਸਰੀਰ ਅਤੇ ਹਿਰਦਾ ਹਰਾ ਭਰਾ ਹੋ ਜਾਵੇਗਾ ਜੀ, ਇਹ ਮੇਰੇ ਉੱਤੇ ਬਖਸ਼ਿਸ਼ ਕਰ ਦਿਓ, ਤਾਂਹੀਓ ਤਾਂ ਮੈਂ ਹਰਾ ਭਰਾ ਹੋਵਾਂਗਾ ਜੇ ਨਾਮ ਦੀ ਦਾਤ ਬਖਸ਼ੋਗੇ। ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ। ਹੇ ਅਕਾਲ ਪੁਰਖ ਜੀ, ਜਿੱਥੇ ਕੋਈ ਵੀ ਨਹੀਂ ਹੁੰਦਾ ਉੱਥੇ ਆਪ ਸਮਰੱਥ ਹੋ, ਰੱਖਿਆ ਕਰਨ ਵਾਲੇ ਹੋ, ਉੱਥੇ ਆਪ ਹੀ ਰੱਖਿਆ ਕਰਦੇ ਹੋ। ਉੱਥੇ ਤੇਰੀ ਰੱਖ ਅਗਨੀ ਉਧਰ ਮਾਂ ਹੈ, ਮਾਤਾ ਦੇ ਉਧਰ ਵਿੱਚ ਜਠਰਾਗਨ ਅਗਨੀ ਵਿੱਚੋਂ ਵੀ ਆਪ ਤੁਸੀਂ ਰੱਖਿਆ ਕਰਦੇ ਹੋ, ਜੀਵ ਦੇ ਤਾਈਂ ਬਚਾਉਂਦੇ ਹੋ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰਗ, ਹਸਤ ਕਾਇਆ ਰੱਖਿਆ ਪਰਮੇਸ਼ਰ ਹੈ, ਸਾਰੇ ਸਰੀਰ ਦੀ ਆਪ ਰੱਖਿਆ ਕਰਦੇ ਹੋ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾ ਹੈ। ਤੋ ਇਸ ਪ੍ਰਕਾਰ ਹੇ ਅਕਾਲ ਪੁਰਖ, ਤੇਰੇ ਨਾਮ ਨੂੰ ਸੁਣ ਕੇ ਜਮ ਦੂਤ ਵੀ ਪ੍ਰਾਣੀ ਨੂੰ ਛੋੜ ਕੇ ਚਲੇ ਜਾਂਦੇ। ਸੁਣ ਕੇ ਜਮ ਕੇ ਦੂਤ, ਇੱਥੇ ਵਿਸ਼ਰਾਮ ਲੱਗਣਾ ਆ ਕੇ, ਤੋ ਨਾਏ ਤੇਰਾ ਛੱਡ ਜਾ ਹੈ। ਇਸ ਢੰਗ ਦੇ ਨਾਲ ਇਹ ਮਹਾਰਾਜ ਨੇ ਜਿਵੇਂ ਕਵਿਤਾ ਰੂਪ ਦੇ ਵਿੱਚ ਬਾਣੀ ਲਿਖੀ ਹੈ, ਉਹਨੂੰ ਸਮਝਣ ਦਾ ਯਤਨ ਕਰੀਏ। ਜਦੋਂ ਇਹ ਵਾਰਤਕ 'ਚ ਆਉਣੀ ਹੈ ਤਾਂ ਉਸ ਵਕਤ ਇਹ ਤਬਦੀਲੀ ਹੋ ਜਾਣੀ ਹੈ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾ ਹੈ, ਆਪ ਜੀ ਦੇ ਨਾਮ ਨੂੰ ਸੁਣ ਕੇ ਜਮਦੂਤ ਛੱਡ ਕੇ ਹੀ ਚਲੇ ਜਾਂਦੇ ਨੇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਵੀ ਛੱਡ ਜਾ ਹੈ, ਉਹ ਵੀ ਛੱਡ ਕੇ ਸੰਸਾਰ 'ਚੋਂ ਇਹ ਜਦੋਂ ਜੀਵ ਨੂੰ ਪਕੜਨ ਆਉਂਦੇ ਨੇ, ਜਦੋਂ ਨਾਮ ਜਪਦਾ ਹੈ, ਜਿਵੇਂ ਅਖੀਰਲੇ ਸਮੇਂ 'ਤੇ ਅਜਾਮਲ ਨੇ ਨਾਰਾਇਣ ਨਾਰਾਇਣ ਦੀ ਆਵਾਜ਼ ਲਾਈ ਤਾਂ ਜਮਦੂਤਾਂ ਨੇ ਛੱਡ ਦਿੱਤਾ। ਭਉਜਲ ਬਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ। ਉਹ ਗੁਰ ਸ਼ਬਦ ਦੀ ਕਮਾਈ ਦੁਆਰਾ, ਉਪਦੇਸ਼ ਦੁਆਰਾ ਸੰਸਾਰ ਸਾਗਰ ਤੋਂ ਪਾਰ ਹੋ ਜਾਈਦਾ ਹੈ। ਜੇ ਕੋਈ ਗੁਰਾਂ ਦੇ ਉਪਦੇਸ਼ ਨੂੰ ਕਮਾਵੇ, ਜੇ ਕੋਈ ਖਾਵੇ, ਜੇ ਕੋਈ ਪੁੰਚਾ ਤਿਸਕਾ ਹੋਵੇ ਉਧਾਰੋ, ਜੇ ਕੋਈ ਇਸ ਉਪਦੇਸ਼ ਦੇ ਤਾਂ ਕਮਾਵੇ ਜਿਹੜਾ ਸੁਣ ਰਹੇ ਹਾਂ, ਤਾਂ ਮਹਾਰਾਜ ਕਹਿੰਦੇ ਉਹਦਾ ਪਾਰ ਉਤਾਰਾ ਆਪ ਕਰ ਦਿੰਦੇ ਹੋ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਜਿਨ੍ਹਾਂ ਨੂੰ ਗੁਰੂ ਉੱਤੇ ਸ਼ਰਧਾ ਰੂਪੀ ਪਿਆਸ ਹੈ, ਕਹਿੰਦੇ ਉਹ ਨਾਮ ਅੰਮ੍ਰਿਤ ਨੂੰ ਭੋਗਣਾ ਕਰਦੇ ਨੇ। ਅੰਮ੍ਰਿਤ ਸੇ ਖਾਹੇ, ਸੱਸੇ ਲਾਂਤ ਈੜੀ ਸਿਆਰੀ, ਸੇ ਇਸੇ ਕਰਕੇ ਲੰਮਾ ਕੀਤਾ, ਨਹੀਂ ਤਾਂ ਆਪਾਂ ਕਹਿੰਦੇ ਅੰਮ੍ਰਿਤ ਸੇ ਖਾਹੇ, ਤਾਂ ਇੱਥੇ ਸੇ ਕਰਕੇ ਬੋਲਣਾ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ ਵਿੱਚ ਇਹੀ ਪੁੰਨ ਹੈ ਸਾਰਿਆਂ ਨਾਲੋਂ ਵੱਡਾ, ਜਿਹੜਾ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਨ ਕਰਨਾ ਹੈ। ਪੁਰਾਣਿਆਂ ਜ਼ਮਾਨਿਆਂ ਵਿੱਚ ਹੋਰ ਬੜੇ ਪੁੰਨ ਮੰਨੇ ਗਏ, ਪਰ ਉਹ ਸਾਰੇ ਪੁੰਨ ਹੁਣ ਨਿਸਫਲ ਨੇ। ਕਲਯੁਗ ਦੇ ਸਮੇਂ ਵਿੱਚ ਇੱਕੋ ਹੀ ਪੁੰਨ ਹੈ, ਜਿਹੜਾ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਕਿਹਾ ਹੀ ਪੁੰਨ ਲੱਗਦਾ, ਬਾਕੀ ਸਾਰੇ ਪੁੰਨ ਨਿਸਫਲ ਚਲੇ ਜਾਂਦੇ ਨੇ। ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਹੇ ਵਾਹਿਗੁਰੂ, ਤੁਸੀਂ ਸਾਰੇ ਜੀਵਾਂ ਦੀ ਸਵਾਸ ਸਵਾਸ ਸੰਭਾਲ ਕਰਦੇ ਹੋ, ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦ ਆਹੇ। ਜੋ ਤੁਹਾਡੀ ਸ਼ਰਨ ਵਿੱਚ ਆਉਂਦਾ ਤੇਰੇ ਦਰ ਤੋਂ ਕਦੇ ਖਾਲੀ ਨਹੀਂ ਗਿਆ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਮ। ਮਨ ਦੁਆਰਾ ਗੁਰੂ ਦੀ ਆਰਾਧਨਾ ਕਰਨੀ ਅਤੇ ਜੀਵ ਨਾਲ ਗੁਰਾਂ ਦਾ ਨਾਮ ਜਪਣਾ। ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰਨਾਮ, ਅਤੇ ਅੱਖਾਂ ਨਾਲ ਗੁਰੂ ਦਾ ਦਰਸ਼ਨ ਕਰਨਾ, ਕੰਨਾਂ ਨਾਲ ਗੁਰੂ ਤੋਂ ਭਾਵ ਵਾਹਿਗੁਰੂ ਵਾਹਿਗੁਰੂ ਦਾ ਨਾਮ ਸੁਣਨਾ। ਸਤਿਗੁਰ ਸੇਤੇ ਰਤਿਆਂ ਦਰਗਾਹ ਪਾਈਐ ਠਾਉ। ਇੰਜ ਹੀ ਸਤਿਗੁਰੂ ਦੇ ਉਪਦੇਸ਼ ਦੁਆਰਾ ਨਾਮ ਰੰਗ ਵਿੱਚ ਆਤਮਾ ਨੂੰ ਰੰਗ ਦੇਣ ਨਾਲ ਹੀ ਦਰਗਾਹ ਵਿੱਚ ਥਾਂ ਦੀ ਪ੍ਰਾਪਤੀ ਹੋ ਜਾਂਦੀ ਜੀਵ ਦੇ ਤਾਈਂ। ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਤਦੇ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਜਿਸ 'ਤੇ ਵਾਹਿਗੁਰੂ ਕਿਰਪਾ ਕਰਦਾ, ਜਿਹਨੂੰ ਇਹ ਵਸਤੂ ਬਖਸ਼ਿਸ਼ ਕਰ ਦਿੰਦਾ, ਕਿਹੜੀ? ਨਾਮ। जग मैं उत्तम काढ़िया है विरले केई के। संसार विच इन्हां गुणां वाले विरले ही हन जो उत्तम काढ़िया तो भाव गिने जांदे ने। वह विरले विरले संसार च गिने जांदे ने जिहड़े परमेश्वर का नाम जपदे ने। महला पंजवां, रखे रखणहार आप उबारियन। रखणहार अकाल पुरख ने आप ही रख्या करके दुखां ते कष्टां तों बचा लिया सानू। गुर की पैरी पाए काज सवारियन। असीं गुरां दे पैरी तों भाव चरनी पै के चरणां दी ओट लै के सारे कम सवार लए ने। वाहिगुरु ने कृपा कीती आ, सारे कार्ज अपने आप ही समर गए उहदी कृपा नाल। होआ आप दयाल मनो ना विसारियन। वाहिगुरु ने दया करके सानू मन तो नहीं भुलाया, ऐसी कृपा कीती, सानू अपने मन विच रखिया, याद रखिया, ताइयों ते साडे उत्ते उन्होंने बख्शिश कीती है। उन्होंने बख्शिश ऐसी हो गई है कि उन्होंने सानू याद रखिया, गरीबां नू साडे उत्ते तरस कीता, और सानू कूंजा नहीं आई पालिया। जिथे किथे भी यह निम्रता जना रहे ने महाराज, और सानू भी दसते हैं कि वाहिगुरु सानू पालदा है, अपने भगतां दी प्रतिपालना करदा है परमेश्वर। साध जना कै संग भव जल तारियन। अकाल पुरख ने सानू साधुआं दी संगत दे के संसार समुद्र तो पार कर दिता। साकत निंदक दुष्ट खिन माहे बिदारियन। साकत जड़े खोटे बंदे सी, निंदक जो सारे संसार दे विच निंदा ही करन दा काम फड़िया होया जिन्हां ने मनमुख लोग, और दुष्ट जड़े बुरे मनुख सी, इन्हां नू खिनची मार दिता, झटपट ही सारे ही समाप्त कर दिते ने। तिस साहिब की टेक नानक मनै माहे। सतगुरु जी बचन करते हैं साडे हिरदे विच तां उसे मालक वाहिगुरु की ओट है, इसकी जिस सिमरत सुख होए सगले दुख जाहे। जिस दे सिमरन करन नाल सुख की प्राप्ति हुंदी है अते दुखां दा नाश हो जांदा है, ऐसे परमेश्वर की ओट आस वाहिगुरु की मन दे विच लाई है। तुद बिन दूजा नाही कोए, तू करतार करहै सो होए, तेरा जोर तेरी मन टेक, सदा सदा जप नानक एक। ऐसी वाहिगुरु ने साडे उत्ते बख्शिश कीती है। रह रास दा पाठ अज यह संपूर्ण होया जो पुरातन गुटकियां विच पुरातन पंज ग्रंथियां विच आपां नूं प्राप्त हुंदा है। आपां ने जिन्ने सारे अर्थ कर दिते ने, भी सारा ही पाठ दे अर्थ जिहड़ा जिहड़ी भी पढ़े, असीं तां यही कहांगे भी जे ज्यादा बाणी पढ़ी जावे तां कोई नुकसान भी नहीं है। जिहड़ी रचना कीती है पातशाह ने पढ़ी चलो, बाकी आपो अपनी भाई हरेक की मर्जी है। जिन्ना गुड़ पाओगे उन्ना ही मिठा होऊ, जिहड़ा घट गुड़ पाऊगा वह घट मिठा पीलूगा, जे ज्यादा गुड़ पाऊगा ज्यादा मिठा हो जाऊगा। अगे हुण संगतां दी मर्जी, क्योंकि जे आपां घट करदे तां वध पढ़न वालियां ने फिर घाटे च रह जाणा। हुण सारिआं वास्ते ही है, हुण तुसीं जिन्ने मर्जी अर्थ सुनी जाओ, है सारी गुरबाणी। सतगुरु महाराज सच्चे पातशाह ने बख्शिश कीती है, पवित्र उपदेश हिरदे च बसाईए, जिस करके लोग सुखी लोग सुहेले हो जाइए। वाहिगुरु जी का खालसा, वाहिगुरु जी की फतेह। तू ठा